ਕਾਲਸਾ
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਜਰੀ ਮਹੱਲਾ ਪਹਿਲਾ, ਨਾਭ ਕਮਲ ਤੇ ਬ੍ਰਹਮਾ ਉਪਜੇ। ਵੇਦ ਪੜ੍ਹੇ ਮੁਖ ਕੰਠ ਸਵਾਰ, ਤਾਕੋ ਅੰਤ ਨ ਜਾਈ ਲਖਣਾ। ਆਵਤ ਜਾਤ ਰਹਿ ਗੁਬਾਰ, ਨਾਭ ਕਮਲ ਤੇ ਬ੍ਰਹਮਾ ਉਪਜੇ। ਵੇਦ ਪੜ੍ਹੇ ਮੁਖ ਕੰਠ ਸਵਾਰ, ਤਾਕੋ ਅੰਤ ਨ ਜਾਈ ਲਖਣਾ। ਆਵਤ ਜਾਤ ਰਹਿ ਗੁਬਾਰ, ਪ੍ਰੀਤਮ ਕਿਉਂ ਬਿਸਰੇ ਮੇਰੇ ਪ੍ਰਾਣ ਆਧਾਰ। ਜਾ ਕੇ ਭਗਤ ਕਰੇ ਜਨ ਪੂਰੇ, ਮਨ ਜਨ ਸੇਵੇ ਗੁਰ ਵਿਚਾਰ। ਰਹਾਉ ਰਵ ਸਸ ਦੀਪਕ ਜਾ ਕੇ ਤ੍ਰਿਭਵਨ, ਏਕਾ ਜੋਤ ਮੁਰਾਰ। ਗੁਰਮੁਖ ਹੋਏ ਸੋ ਅਹਿਨਸ ਨਿਰਮਲ, ਮਨ ਮੁਖ ਰਹਿਣ ਅੰਧਾਰ। ਸਿੱਧ ਸਮਾਦ ਕਰੇ ਨਿਤ ਝਗਰਾ, ਦੋਹ ਲੋਚਨ ਕਿਆ ਹੀਰੈ। ਅੰਤਰ ਜੋਤ ਸ਼ਬਦ ਧੁਨ ਜਾਗੈ, ਸਤਗੁਰ ਝਗਰ ਨਬੀਰੈ। ਸੁਰ ਨਰ ਨਾਥ ਬੇਅੰਤ ਅਜੋਨੀ, ਸਾਚਾ ਮਹਿਲ ਅਪਾਰਾ। ਨਾਨਕ ਸਹਿਜ ਮਿਲੇ ਜਗ ਜੀਵਨ, ਨਦਰ ਕਰੋ ਨਿਸਤਾਰਾ। ਸੁਰ ਨਰ ਨਾਥ ਬੇਅੰਤ ਅਜੋਨੀ, ਸਾਚਾ ਮਹਿਲ ਅਪਾਰਾ। ਨਾਨਕ ਸਹਿਜ ਮਿਲੇ ਜਗ ਜੀਵਨ, ਨਦਰ ਕਰੋ ਨਿਸਤਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ਾਂ ਭਰੀ ਗੋਦ ਵਿੱਚ ਪਿਆਰ ਸਤਿਕਾਰ ਸਹਿਤ ਸੱਜ ਬੈਠੀ ਗੁਰੂ ਸਵਾਰੀ ਗੁਰੂ ਰੂਪ ਸਾਹਿਬ ਸੰਗਤ, ਮਹਾਨ ਮੁਕੱਦਸ ਅਸਥਾਨ, ਸਿੱਖੀ ਦੇ ਮਹਾਨ ਕੇਂਦਰ, ਸਮੂਹ ਮਾਨਵਤਾ ਦੀ ਟੇਕ, ਗਿਆਨ ਦੇ ਚਸ਼ਮੇ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜੋ ਫੁਰਮਾਨ ਅੱਜ ਸਮੂਹ ਗੁਰੂ ਨਾਨਕ ਨਾਮ ਦੇਵਾ ਸਮੂਹ ਮਾਨਵਤਾ ਵਾਸਤੇ ਬਖਸ਼ਿਸ਼ ਕੀਤਾ, ਬੜੇ ਪ੍ਰੇਮ ਸਹਿਤ ਪਵਿੱਤਰ ਪਾਵਨ ਹੁਕਮ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਸ਼ਬਦ ਦੇ ਭੇਦ ਨੂੰ ਜਦੋਂ ਸਿੱਖ ਸੁਰਤ ਕਰਕੇ ਸੁਣਦਾ ਤੇ ਸੁੱਤੇ ਸਿੱਧੇ ਸ਼ਬਦ ਦੀ ਗੋਝ ਵਿਚਾਰ ਅੰਦਰ ਆਪਣੇ ਆਪ ਵਸਣ ਲੱਗ ਪੈਂਦੀ ਹੈ। ਜਿਉਂ ਜਿਉਂ ਸੁਰਤ ਦਾ ਟਿਕਾਓ ਬਣਦਾ, ਜਿਉਂ ਜਿਉਂ ਹਿਰਦੇ ਅੰਦਰ ਗੁਰੂ ਪ੍ਰਤੀ ਸ਼ਰਧਾ ਅਤੇ ਪ੍ਰੇਮ ਪੈਦਾ ਹੁੰਦਾ। ਕਿਉਂ ਕਿਉਂ ਗੁਰੂ ਦੀ ਭਾਸ਼ਾ, ਗੁਰੂ ਦੀ ਬੋਲੀ, ਗੁਰੂ ਦੀ ਬਾਣੀ ਸਮਝ ਵਿੱਚ ਆਪਣੇ ਆਪ ਬੈਠਣ ਲੱਗ ਪੈਂਦੀ ਹੈ। ਮੈਂ ਦੁਬਾਰਾ ਬੇਨਤੀ ਕਰ ਰਿਹਾ ਕਿ ਸੱਚੇ ਸਾਹਿਬ ਜੀ ਸਿਰ 'ਤੇ ਹੱਥ ਰੱਖ ਕੇ ਆਪਣੇ ਸ਼ਬਦ ਦੀ ਗੋਹਜ ਭੇਦ, ਗੋਹਜ ਵਿਚਾਰ ਆਪ ਕਰਵਾ ਲੈਣ, ਇਹ ਉਹਨਾਂ ਦੀ ਬਖਸ਼ਿਸ਼ ਹੈ। ਪਰ ਦੁਨੀਆ ਭਰ ਵਿੱਚ ਮਨੁੱਖ ਵੱਸਦੇ ਹੋਏ ਮਨੁੱਖ ਜਦੋਂ ਕਿਤੇ ਸੁਰਤ ਟਿਕਾ ਕੇ ਗੁਰੂ ਦੇ ਚਰਨਾਂ ਦੀ ਭੈ ਅਤੇ ਭਾਵਨੀ ਰਿਹਦੇ ਅੰਦਰ ਵਸਾ ਕੇ ਸ਼ਬਦ ਨੂੰ ਸੁਣਨਗੇ ਜਾਂ ਪੜ੍ਹਨਗੇ ਅਤੇ ਜਿਉਂ ਜਿਉਂ ਪ੍ਰੇਮ ਅੰਦਰ ਜਾਗੇਗਾ, ਜਿਉਂ ਜਿਉਂ ਅੰਦਰ ਇਕਾਗਰਤਾ ਬਣੇਗੀ, ਬਾਣੀ ਨੂੰ ਪੜ੍ਹਦਿਆਂ ਪੜ੍ਹਦਿਆਂ, ਬਾਣੀ ਨੂੰ ਸੁਣਦਿਆਂ ਸੁਣਦਿਆਂ ਅੰਦਰ ਦੇ ਭੇਦ ਖੁੱਲ੍ਹਦੇ ਜਾਣਗੇ ਬਾਣੀ ਦੇ। ਸੋ ਮਹਾਰਾਜ ਅਨੰਤ ਬਖਸ਼ਿਸ਼ਾਂ ਕਰ ਰਹੇ ਨੇ। ਅੱਜ ਬੜਾ ਪਿਆਰਾ ਭੇਦ ਸਤਿਗੁਰਾਂ ਸਾਨੂੰ ਸਮਝਾਇਆ ਕਿ ਜਗਤ ਦੇ ਉੱਤੇ ਬਹੁਤ ਸਾਰੇ ਤਪੀਸਰ ਆਏ, ਬਹੁਤ ਵੱਡੇ ਵੱਡੇ ਜੋਗੀਸਰ ਆਏ, ਸਾਰੀ ਸਾਰੀ ਜ਼ਿੰਦਗੀ ਜਿਨ੍ਹਾਂ ਨੇ ਤਪ ਸਾਧਿਆ, ਬੜੀਆਂ ਮੁਸ਼ਕਤਾਂ ਘਾਲੀਆਂ, ਇੱਥੋਂ ਤੱਕ ਵੀ ਜਿੱਥੇ ਇਸ ਧਰਤੀ ਉੱਤੇ ਅਵਤਾਰੀ ਪੁਰਖ ਆਏ, ਦੈਵੀ ਲੋਕ, ਦੈਵੀ ਸ਼ਕਤੀਆਂ ਦੇ ਮਾਲਕ ਜਿਨ੍ਹਾਂ ਨੂੰ ਕਹਿੰਦੇ ਸੀ। ਪੁਰਾਣਿਕ ਗਾਥਾਵਾਂ ਦੇ ਅਨੁਸਾਰ, ਹਿੰਦੁਸਤਾਨ ਦੇ ਮਿਥਿਹਾਸ ਦੇ ਅਨੁਸਾਰ, ਜਿਨ੍ਹਾਂ ਨੂੰ ਲੋਕ ਕਹਿੰਦੇ ਸੀ ਆਪ ਪਰਮੇਸ਼ਰ ਧਰਤੀ 'ਤੇ ਆਇਆ, ਗੁਰੂ ਪਾਤਸ਼ਾਹ ਜੀ ਕਹਿ ਰਹੇ ਵੀ ਪਿਆਰੇ ਸਿੱਖੋ, ਸੱਚਾਈ ਇਹ ਹੈ ਕਿ ਵਾਹਿਗੁਰੂ ਜੀ ਦੇ ਹੁਕਮ ਵਿੱਚ ਸਾਰੇ ਵਰਤ ਰਹੇ ਨੇ, ਜਿਸ ਪਰਮੇਸ਼ਰ ਦੇ ਚਰਨੀ ਸਾਨੂੰ ਸਾਰਿਆਂ ਨੂੰ ਲਾਇਆ, ਉਹਦਾ ਅੰਤ ਕਿਸੇ ਨੇ ਵੀ ਨਹੀਂ ਪਾਇਆ। ਉਹ ਬੇਅੰਤ ਹੈ, ਉਹ ਅਨੰਤ ਹੈ, ਉਹ ਬੇਸ਼ੁਮਾਰ ਹੈ, ਅਥਾਹ ਹੈ, ਅਤੋਲਾ ਹੈ, ਜਿਹਦਾ ਕਿਸੇ ਨੇ ਪਾਰਾ ਵਾਰ ਨਹੀਂ ਪਾਇਆ। ਸਾਧ ਸੰਗਤ, ਉਹ ਅੱਜ ਥੋੜ੍ਹਾ ਜਿਹਾ ਸ਼ਬਦ ਜਿਹੜਾ ਨਾ, ਇਹਦੇ ਅੰਦਰ ਇੱਕ ਭਾਵ ਪ੍ਰਗਟ ਹੋ ਰਿਹਾ, ਤੁਲਨਾਤਮਕ ਪ੍ਰਭਾਵ। ਕੰਪੈਰੇਟਿਵਲੀ ਅੱਜ ਸ਼ਬਦ ਨੂੰ ਵਿਚਾਰਨਾ ਪਏਗਾ ਕਿ ਸਾਰੇ ਸੰਸਾਰ ਦੀ, ਵਿਸ਼ੇਸ਼ ਕਰਕੇ ਹਿੰਦੁਸਤਾਨ ਦੇ ਲੋਕਾਂ ਦੀ ਸੋਚ ਕੀ ਹੈ ਅਤੇ ਸਤਿਗੁਰੂ ਜੀ ਕੀ ਕਹਿ ਰਹੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਗਤ ਨੂੰ ਜਿਹੜਾ ਸੁਨੇਹਾ ਦਿੱਤਾ ਹੈ, ਜਦੋਂ ਅਸੀਂ ਉਹਨਾਂ ਹਾਲਾਤਾਂ ਨੂੰ ਵੇਖਦੇ ਹਾਂ, ਇਸ ਧਰਤੀ ਦੇ ਉੱਤੇ ਕੁਝ ਲੋਕ ਉਹ ਸਨ ਜਿਹੜੇ ਰੱਬ ਨੂੰ ਕਿਸੇ ਵਿਸ਼ੇਸ਼ ਖਿੱਤੇ ਵਿੱਚ ਮੰਨ ਰਹੇ ਸੀ, ਕੁਝ ਲੋਕ ਉਹ ਸਨ ਜਿਹੜੇ ਰੱਬ ਦੇ ਕਈ ਰੂਪ ਆਪਣੇ ਧਿਆਨ ਵਿੱਚ ਧਾਰੀ ਬੈਠੇ ਸਨ, ਕਈ ਰੂਪਾਂ ਵਿੱਚ ਰੱਬ ਥਾਪਿਆ ਗਿਆ ਸੀ, ਰੱਬ ਬਣਾਇਆ ਗਿਆ ਸੀ। ਅਤੇ ਮੇਰੇ ਸਤਿਗੁਰ ਸੱਚੇ ਸਾਹਿਬ ਜੀ ਨੇ ਜਗਤ ਨੂੰ ਇੱਕ ਸੁਨੇਹਾ ਦਿੱਤਾ ਕਿ ਭੋਲੇ ਲੋਕੋ, ਜਿਸ ਬ੍ਰਹਮ ਦੀ ਚਰਚਾ ਅਸੀਂ ਕਰਦੇ ਹਾਂ, ਉਹ ਕਿਸੇ ਬੰਦੇ ਦਾ ਬਣਾਇਆ ਨਹੀਂ ਬਣਦਾ। ਜਿਸ ਭਗਵਾਨ ਦੀ ਅਸੀਂ ਕੀਰਤੀ ਕਰਦੇ ਹਾਂ, ਜਿਹੜਾ ਭਗਵਾਨ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਉਹਨੂੰ ਉਹਦਾ ਕਰਤਾ ਬੰਦਾ ਨਹੀਂ ਹੋ ਸਕਦਾ। ਇਸ ਭੇਦ ਨੂੰ ਚੰਗੀ ਤਰ੍ਹਾਂ ਪਹਿਲਾਂ ਸਮਝਣਾ ਜ਼ਰੂਰੀ। ਸਾਧ ਸੰਗਤ, ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਕਿ ਕੁਝ ਬਚਨ ਹੁੰਦੇ ਨੇ, ਉਹਨਾਂ ਵਿੱਚੋਂ ਸ਼ਰਧਾ ਅਤੇ ਪ੍ਰੇਮ ਰਸ ਝਲਕਦਾ। ਇਸ ਸ਼ਬਦ ਦੇ ਅੰਦਰ ਧਰਮ ਦੀ ਫਿਲਾਸਫੀ ਹੈ, ਸਿੱਖੀ ਦਾ ਦਾਰਸ਼ਨਿਕ ਪੱਖ, ਗੁਰਮਤਿ ਦਾ ਦਾਰਸ਼ਨਿਕ ਪੱਖ ਸਤਿਗੁਰੂ ਜੀ ਨੇ ਸ਼ਬਦ ਦੇ ਅੰਦਰ ਬਿਆਨ ਕੀਤਾ। ਅਤੇ ਜਦੋਂ ਅਸੀਂ ਦਰਸ਼ਨ ਨੂੰ ਸਮਝਣਾ ਹੋਵੇ, ਫਿਲਾਸਫੀ ਨੂੰ ਸਮਝਣਾ ਹੋਵੇ, ਇਕਾਗਰਤਾ ਦੀ ਜ਼ਰੂਰਤ ਜ਼ਿਆਦਾ ਪੈ ਜਾਂਦੀ। ਸਾਡੇ ਅੰਦਰ ਦਾ ਟਿਕਾਓ ਬਹੁਤ ਸਥਿਰ ਹੋਣਾ ਚਾਹੀਦਾ। ਮਹਾਰਾਜ ਕਿਰਪਾ ਕਰ ਰਹੇ ਕਿ ਕਿਸ ਬ੍ਰਹਮ ਦੇ ਅਸੀਂ ਪੁਜਾਰੀ ਹਾਂ, ਬੜੀ ਉਸਤਤ ਕੀਤੀ ਬ੍ਰਹਮ ਦੀ। ਇੱਥੋਂ ਤੱਕ ਮਹਾਰਾਜ ਨੇ ਕਿਹਾ ਸਾਰੀ ਸ੍ਰਿਸ਼ਟੀ ਵਿੱਚ ਮੈਨੂੰ ਬ੍ਰਹਮ ਦਿਸ ਰਿਹਾ, ਬ੍ਰਹਮ ਦਿਸੈ, ਬ੍ਰਹਮ ਸੁਣੀਐ, ਦੂਜਾ ਕੋਈ ਦਿਸ ਹੀ ਨਹੀਂ ਰਿਹਾ। ਇੱਥੋਂ ਤੱਕ ਮਹਾਰਾਜ ਕਹਿੰਦੇ ਸਾਰੀ ਧਰਤੀ ਦੇ ਕਣ ਕਣ ਵਿੱਚੋਂ, ਜ਼ਰਰੇ ਜ਼ਰਰੇ ਵਿੱਚੋਂ ਰਾਮ ਦਿਸ ਰਿਹਾ, ਗੋਬਿੰਦ ਦਿਸ ਰਿਹਾ, ਗੋਪਾਲ ਦਿਸ ਰਿਹਾ, ਦਾਮੋਦਰ ਦਿਸ ਰਿਹਾ, ਮੁਰਾਰੀ ਦਿਸ ਰਿਹਾ, ਬੀਠਲ ਦਿਸ ਰਿਹਾ। ਹੁਣ ਜੇ ਇਹਨਾਂ ਨਾਵਾਂ ਦੇ ਅਸੀਂ ਤਰਕ ਵਿੱਚ ਜਾਈਏ, ਅਤੇ ਪਿਛੋਕੜ ਦੇ ਵਿੱਚ ਇਹ ਨਾਂ ਸਰੀਰਾਂ ਵਾਸਤੇ ਵਰਤੇ ਨੇ, ਇਹ ਨਾਂ ਚਿੰਨ੍ਹਾਂ ਵਾਸਤੇ ਵਰਤੇ ਨੇ ਕਿ ਚਿੰਨ੍ਹ ਸਥਾਪਿਤ ਹੈ, ਉਹਦਾ ਨਾਮ ਬ੍ਰਹਮਾ ਹੈ, ਚਿੰਨ ਸਥਾਪਿਤ ਹੈ, ਉਹਦਾ ਨਾਂ ਗੋਪਾਲ ਹੈ, ਦਾਮੋਦਰ ਹੈ, ਮੁਰਾਰੀ ਹੈ। ਗੁਰੂ ਸਾਹਿਬ ਜੀ ਜਿਸ ਪਰਮੇਸ਼ਰ ਦੀ ਚਰਚਾ ਸਾਡੇ ਨਾਲ ਕਰ ਰਹੇ ਨੇ, ਜਿਹਦੀ ਆਰੰਭਤਾ ਮਹਾਰਾਜ ਨੇ ਇੱਕ ਓਅੰਕਾਰ ਤੋਂ ਕੀਤੀ, ਇੱਕ ਉਹਦੇ ਬਾਰੇ ਨਾਲ ਇਹ ਜਾਣਕਾਰੀ ਦਿੱਤੀ ਵੀ ਸੰਸਾਰ ਦੇ ਲੋਕੋ, ਜਿਸ ਬ੍ਰਹਮਾ ਦੀ ਚਰਚਾ ਬਾਣੀ ਵਿੱਚ ਹੈ, ਜਿਸ ਰਾਮ ਜੀ ਦੀ ਚਰਚਾ ਬਾਣੀ ਵਿੱਚ ਹੈ, ਉਹਦੀ ਇਹ ਨਿਸ਼ਾਨੀ ਹੈ ਵੀ ਉਹ ਕਿਸੇ ਦਾ ਬਣਾਇਆ ਨਹੀਂ ਬਣਦਾ। ਤੁਸੀਂ ਨਿਤਨੇਮ ਹੀ ਸਿੱਖ ਰੋਜ਼ ਇਹ ਬਚਨ ਪੜ੍ਹਦੇ ਹੋ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਕਿਸੇ ਦੇ ਕੀਤਿਆਂ ਰੱਬ ਨਹੀਂ ਬਣਦਾ ਵੀ ਅੱਜ ਰੱਬ ਦੀ ਮੂਰਤੀ ਬਣਾ ਦਿੱਤੀ। ਥਾਪਿਆ ਨਾ ਜਾਏ, ਸਥਾਪਿਤ ਨਹੀਂ ਕਰ ਸਕਦਾ ਉਹਨੂੰ ਕੋਈ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਨਿਰਲੇਪ ਹੈ, ਸਾਰੀ ਸ੍ਰਿਸ਼ਟੀ ਦੀ ਮਾਇਆ ਵਿੱਚ ਵਰਤਦਾ ਹੋਇਆ ਨਿਰਲੇਪ ਹੈ, ਨਿਰੰਜਨ, ਕਾਲਖ ਦੀ ਕੋਠੜੀ ਵਿੱਚ ਰਹਿੰਦਾ ਹੋਇਆ ਇਸ ਕਾਲਖ ਤੋਂ ਨਿਰਲੇਪ ਹੈ, ਅਤੇ ਉਹਨੂੰ ਕੋਈ ਨਹੀਂ ਬਣਾ ਸਕਦਾ, ਉਹ ਆਪੇ ਆਪ ਸਹਿਭੰਗ ਆਜੂਨੀ। ਦਾਦਾ ਜੀ ਨੇ ਅੱਜ ਰਹਾਉ ਦੀ ਪੰਕਤੀ ਵਿੱਚ ਜਿੱਥੇ ਨਾਮ ਦੀ ਬਖਸ਼ਿਸ਼ ਕੀਤੀ, ਉੱਥੇ ਪੰਕਤੀ ਦਾ ਸ਼ਬਦ ਦਾ ਆਰੰਭ ਗੁਰੂ ਸਾਹਿਬ ਜੀ ਇੱਥੋਂ ਕਰ ਰਹੇ ਨੇ ਕਿ ਨਾਭ ਕਮਲ, ਨਾਭੀ ਦੇ ਅੰਦਰੋਂ ਕਮਲ ਪੈਦਾ ਹੋਇਆ ਅਤੇ ਨਾਭ ਕਮਲ ਦੇ ਵਿੱਚੋਂ ਬ੍ਰਹਮਾ ਦੀ ਉਤਪਤੀ ਹੋਈ। ਪੁਰਾਣਿਕ ਗਾਥਾ ਕਹਿੰਦੀਆਂ ਕਿ ਬ੍ਰਹਮਾ ਨੇ ਸ੍ਰਿਸ਼ਟੀ ਨੂੰ ਸਾਜਿਆ, ਅਸੀਂ ਮੰਨਦੇ ਹਾਂ ਬ੍ਰਹਮਾ ਨੇ ਸ੍ਰਿਸ਼ਟੀ ਨੂੰ ਸਾਜਿਆ, ਪਰ ਉਹ ਬ੍ਰਹਮਾ ਕਿੱਥੋਂ ਪੈਦਾ ਹੋਇਆ, ਉਹ ਬ੍ਰਹਮਾ ਕਦੋਂ ਜਨਮਿਆ? ਸਭ ਪਾਸੇ ਬ੍ਰਹਮ ਹੈ, ਅਸੀਂ ਬ੍ਰਹਮ ਦਾ ਗਿਆਨ ਹਾਸਲ ਕਰਨ ਵਾਸਤੇ ਬਾਣੀ ਦਾ ਲੜ ਫੜਦੇ ਹਾਂ, ਨਾਵਾਂ ਦੇ ਭੁਲੇਖੇ ਵਿੱਚ ਨਾ ਪੈ ਜਾਣਾ। ਅਸੀਂ ਰਾਮ ਜੀ ਦੇ ਉਪਾਸ਼ਕ ਹਾਂ, ਅਸੀਂ ਬ੍ਰਹਮਾ ਜੀ ਦੇ ਉਪਾਸ਼ਕ ਹਾਂ, ਪਰ ਉਹ ਬ੍ਰਹਮਾ ਜੀ ਕੌਣ ਨੇ, ਉਹ ਰਾਮ ਜੀ ਕੌਣ ਹਨ? ਮੇਰੇ ਸਤਿਗੁਰੂ ਜੀ ਨੇ ਇੱਕ ਬਚਨ ਕਿਹਾ ਕਿ ਇਸ ਧਰਤੀ ਦੇ ਉੱਤੇ ਇਹ ਮੰਨਿਆ ਜਾ ਰਿਹਾ ਕਿ ਇੰਨੀ ਤਰੀਕ ਨੂੰ ਭਗਵਾਨ ਜਨਮਿਆ। ਗੁਰਮਤ ਦੀ ਵਿਚਾਰਧਾਰਾ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ। ਧੰਨ ਗੁਰੂ ਨਾਨਕ ਸਾਹਿਬ ਜੀ ਵਾਹਿਗੁਰੂ ਜੀ ਦੀ ਵਾਕਫੀਅਤ ਕਰਾਉਂਦੇ ਸਾਨੂੰ ਇੰਟਰੋਡਿਊਸ ਕਰਵਾ ਰਹੇ ਨੇ ਵਾਹਿਗੁਰੂ ਜੀ ਦੇ ਨਾਲ। ਇਹ ਸਾਡੀ ਨੈਤਿਕਤਾ ਹੈ ਨਾ ਕਿ ਕਿਸੇ ਬੰਦੇ ਦੀ ਚਰਚਾ ਕਰਨੀ ਹੋਵੇ, ਜੇ ਉਹ ਸਾਹਮਣੇ ਹੈ ਤਾਂ ਵੀ, ਅਤੇ ਜੇ ਉਹ ਸਾਹਮਣੇ ਨਹੀਂ ਤਾਂ ਵੀ, ਅਸੀਂ ਪਹਿਲਾਂ ਕੀ ਕਰਦੇ ਹਾਂ ਕਿ ਜਿਹਦੇ ਬਾਰੇ ਅਸੀਂ ਸਾਂਝ ਪਾਉਣੀ ਚਾਹੁੰਦੇ ਹਾਂ ਉਹਦੇ ਬਾਰੇ ਇੰਟਰੋਡਿਊਸ ਕਰਾਉਂਦੇ ਹਾਂ ਵੀ ਉਹਦੀ ਆਹ ਵਾਕਫੀਅਤ ਹੈ, ਉਹਦੀ ਆਹ ਪਛਾਣ ਹੈ। ਅਸੀਂ ਸਾਂਝ ਪਾਉਣੀ ਹੈ ਵਾਹਿਗੁਰੂ ਜੀ ਦੇ ਨਾਲ, ਅਤੇ ਵਾਹਿਗੁਰੂ ਜੀ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਨੂੰ ਇੰਟਰੋਡਿਊਸ ਕਰਵਾਇਆ ਵੀ ਆਹ ਉਹਦੇ ਲੱਛਣ ਨੇ। ਕਿਸੇ ਮਨੁੱਖ ਨੂੰ ਤੁਸੀਂ ਲੱਭਣ ਤੁਰਨਾ ਹੋਵੇ ਲੋਕਾਂ ਦੀ ਭੀੜ ਵਿੱਚੋਂ, ਬੱਸ ਸਟੈਂਡ ਤੋਂ, ਸਟੇਸ਼ਨ ਵਿੱਚੋਂ, ਜਗਤ ਦੀ ਭੀੜ ਵਿੱਚੋਂ ਇੱਕ ਬੰਦਾ ਟੋਲਣਾ ਹੋਵੇ, ਅਤੇ ਅਸੀਂ ਕਹਿੰਦੇ ਹਾਂ ਨਿਸ਼ਾਨੀਆਂ ਦੱਸਦੇ ਹਾਂ ਵੀ ਆਹ ਉਹਦੀਆਂ ਨਿਸ਼ਾਨੀਆਂ ਨੇ, ਉਹਨੇ ਕੱਪੜੇ ਇਸ ਰੰਗ ਦੇ ਪਾਏ ਹੋਣਗੇ, ਉਹਨੇ ਪੱਗ ਇਸ ਰੰਗ ਦੀ ਬੰਨ੍ਹੀ ਹੋਏਗੀ, ਅਤੇ ਤੂੰ ਖਿਆਲ ਰੱਖੀਂ ਉਹ ਇੱਦਾਂ ਦਾ ਦਿਸਦਾ ਹੋਵੇਗਾ, ਉਹਦਾ ਰੰਗ, ਉਹਦਾ ਜਿਹੜਾ ਚਿੰਨ੍ਹ ਹੈ, ਚੱਕਰ ਹੈ, ਉਹ ਇਸ ਤਰ੍ਹਾਂ ਦਾ ਦਿਸਦਾ ਹੋਏਗਾ, ਫਿਰ ਅਸੀਂ ਉਹਦੀ ਦੇਖਣ ਤੋਂ ਪਹਿਲਾਂ ਪਹਿਚਾਣ ਕਰਵਾ ਦਿੰਦੇ, ਅਜੇ ਦੇਖਿਆ ਨਹੀਂ, ਅਤੇ ਜਿਹੜਾ ਦੇਖਣ ਚੱਲਿਆ ਨਾ ਉਹਨੂੰ ਕਹਿੰਦੇ ਹਾਂ ਵੀ ਭਾਈ ਆਹ ਉਹਦੀਆਂ ਨਿਸ਼ਾਨੀਆਂ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਰੱਬ ਦੇ ਰਾਹ 'ਤੇ ਤੋਰ ਰਹੇ ਨੇ, ਅਤੇ ਜਿਹਨੂੰ ਲੱਭਣ ਵਾਸਤੇ ਤੁਰਨਾ, ਗੁਰੂ ਨਾਨਕ ਸਾਹਿਬ ਜੀ ਨੇ ਪਰਉਪਕਾਰ ਕੀਤਾ, ਸਭ ਤੋਂ ਪਹਿਲਾਂ ਉਹਦੇ ਪ੍ਰਤੀ ਸਾਨੂੰ ਇੰਟਰੋਡਿਊਸ ਕਰਵਾ ਦਿੱਤਾ। ਪਹਿਲੀ ਗੱਲ ਵੀ ਉਹਦੇ ਵਰਗਾ ਹੋਰ ਕੋਈ ਨਹੀਂ ਹੈਗਾ, ਪਹਿਲੀ ਨਿਸ਼ਾਨੀ ਸਾਨੂੰ ਕੀ ਦੱਸੀ ਵੀ ਵਾਹਿਗੁਰੂ ਜੀ ਵਰਗਾ ਹੋਰ ਕੋਈ ਨਹੀਂ ਹੈਗਾ, ਐਵੇਂ ਭੁਲੇਖੇ ਜਿਹੇ ਨਾ ਪੈ ਜਾਈ ਵੀ ਸ਼ਾਇਦ ਇਹ ਵੀ ਵਾਹਿਗੁਰੂ ਨਾ ਹੋਵੇ, ਕਿਤੇ ਇਹ ਵੀ ਰਾਮ ਜੀ ਨਾ ਹੋਣ, ਕਿਤੇ ਇਹ ਵੀ ਗੋਬਿੰਦ ਜੀ ਨਾ ਹੋਣ। ਉਹਦੇ ਨਾਂ ਅਨੰਤ ਹੋ ਸਕਦੇ ਨੇ, ਪਰ ਉਹ ਇੱਕ ਹੀ ਹੈ, ਉਹਦੇ ਵਰਗਾ ਹੋਰ ਕੋਈ ਨਹੀਂ ਹੈਗਾ, ਪਹਿਲੀ ਨਿਸ਼ਾਨੀ ਇਹ। ਦੂਜੀ ਨਿਸ਼ਾਨੀ ਇਹ ਕਿ ਉਹਨੂੰ ਟੋਲਣ ਵਾਸਤੇ ਕਿਸੇ ਵਿਸ਼ੇਸ਼ ਧਰਤੀ 'ਤੇ ਨਾ ਜਾਵੀਂ, ਉਹ ਇੱਕ ਰਸ ਸਾਰਿਆਂ ਵਿੱਚ ਵਿਆਪਕ ਹੈ, ਇੱਕ ਓਅੰਕਾਰ, ਇੱਕ ਰਸ ਸਭ ਜਗ੍ਹਾ, ਜਿੱਥੇ ਵੀ ਤੂੰ ਦੇਖਣ ਦਾ ਯਤਨ ਕਰੇਗਾ, ਨਿਸ਼ਾਨੀਆਂ ਸੁਣ ਲੈ, ਉਹ ਤੈਨੂੰ ਸਭ ਜਗ੍ਹਾ ਦਿਸ ਜਾਏਗਾ। ਆਹ ਕੀਮਤੀ ਬਚਨ ਹੈ, ਜੇ ਸਿੱਖੀ ਦੇ ਰਾਹ 'ਤੇ ਤੁਰਨਾ ਹੈ ਤਾਂ ਸਮਝ ਲਓ ਸਿੱਖੀ ਦਾ ਊੜਾ ਐੜਾ ਹੈ। ਗੁਰਮਤ ਦੇ ਪਹਿਲੇ ਸ਼ਬਦ ਨੇ, ਇਹਨਾਂ ਨੂੰ ਸਮਝਣਾ ਬੜਾ ਜ਼ਰੂਰੀ ਹੈ। ਧਰਮ ਦਾ ਮਾਰਗ ਹੈ ਵਾਹਿਗੁਰੂ ਜੀ ਦੇ ਮਿਲਾਪ ਤੱਕ ਲੈ ਕੇ ਜਾਣਾ, ਨੇਕੀ, ਦਇਆ, ਸੰਤੋਖ, ਸ਼ਿਮਾ, ਇਹ ਜਿੰਨੇ ਸ਼ੁਭ ਗੁਣ ਹਨ, ਟਾਰਗੇਟ ਕੀ ਹੈ, ਨਿਸ਼ਾਨੀ ਕੀ ਹੈ, ਵੀ ਵਾਹਿਗੁਰੂ ਜੀ ਤੱਕ ਸਮਾਈ ਹੋ ਸਕੇ।
ਮਕਸਦ ਕੀ ਆਏ ਕੀ ਕਰਨ ਵਾਸਤੇ ਆ ਕਿ ਕੂੜਿਆਰ ਤੋਂ ਸਚਿਆਰ ਬਣ ਸਕੀਏ। ਪਰਮੇਸ਼ਰ ਜਿਨ ਹਰ ਜਪਿਆ ਸੇ ਹਰ ਹੋਏ, ਇਹ ਹੈ ਮੰਜ਼ਿਲ। ਹਰ ਹੋਏ, ਰੱਬ ਹੋ ਗਏ। ਹੁਣ ਜਿਸ ਵਾਹਿਗੁਰੂ ਜੀ ਵਿੱਚ ਸਮਾਣਾ, ਪਹਿਲਾਂ ਉਹਦੀ ਸਾਨੂੰ ਬਾਹਰਲੀ ਨਿਸ਼ਾਨੀ ਬੜੀ ਜ਼ਰੂਰੀ ਚਾਹੀਦੀ ਹੈ। ਗੁਰੂ ਨਾਨਕ ਸਾਹਿਬ ਜੀ ਦੱਸ ਰਹੇ ਨੇ ਵੀ ਪਹਿਲੀ ਨਿਸ਼ਾਨੀ ਇਹ ਹੈ ਵੀ ਉਹ ਇੱਕ ਹੈ, ਉਹਦੇ ਵਰਗਾ ਹੋਰ ਕੋਈ ਨਹੀਂ। ਉਹ ਐਵੇਂ ਥਾਂ ਥਾਂ ਨਾ ਟੋਲਦਾ ਫਿਰੀ ਵੀ ਕਿਤੇ ਇਹ ਵੀ ਨਾ ਰਾਮ ਜੀ ਹੋਣ, ਇਹ ਵੀ ਗੋਬਿੰਦ ਜੀ ਨਾ ਹੋਣ, ਇਹ ਵੀ ਵਾਹਿਗੁਰੂ ਜੀ ਨਾ ਹੋਣ। ਕਿਤੇ ਉਹਦੇ ਨਾਂ ਬਹੁਤ ਹੋ ਸਕਦੇ ਨੇ ਪਰ ਉਹ ਇੱਕ ਹੈ। ਦੂਜੀ ਨਿਸ਼ਾਨੀ ਵੀ ਉਹਨੂੰ ਕਿਸੇ ਖਾਸ ਖਿੱਤੇ ਵਿੱਚ ਲੱਭਣ ਨਾ ਜਾਈਂ ਵੀ ਜਿਹੜਾ ਸਭ ਤੋਂ ਉੱਚਾ ਪਹਾੜ ਹੈ ਉੱਥੇ ਹੋਵੇਗਾ ਮੇਰਾ ਗੋਬਿੰਦ, ਜਿਹੜੀ ਸਭ ਤੋਂ ਦੂਰ ਧਰਤੀ ਆ ਉੱਥੇ ਹੋਵੇਗਾ, ਜਿਹੜੀ ਸਭ ਤੋਂ ਵੱਡੀ ਨਦੀ ਹੈ, ਜਿਹੜਾ ਸਭ ਤੋਂ ਵੱਡਾ ਤਲਾਬ ਹੈ, ਸ਼ਾਇਦ ਉੱਥੇ ਮੇਰਾ ਗੋਬਿੰਦ ਮਿਲੇਗਾ। ਨਾ ਭਾਈ, ਇਹ ਦੂਜੀ ਨਿਸ਼ਾਨੀ ਹੈ ਵੀ ਉਹ ਸਭ ਜਗ੍ਹਾ ਹੈ। ਬ੍ਰਹਮ, ਜਿਸ ਬ੍ਰਹਮ ਦੀ ਗੱਲ ਕੀਤੀ ਜਾ ਰਹੀ ਹੈ, ਬ੍ਰਹਮ ਅਜੋਨੀ ਹੈ ਪੀ ਹੋਨੀ, ਤੇ ਉਹਨੂੰ ਲੱਭਣ ਲਈ ਕਿੱਥੇ ਜਾਣਾ ਹੈ? ਘੱਟ ਭੀਤਰ ਦੇਖ ਮੁਰਾਰੀ ਜੀਓ ਲੱਭਣਾ, ਤੇ ਆਪਣੇ ਘੱਟ ਭੀਤਰ ਉਸ ਮੁਰਾਰੀ ਨੂੰ, ਉਸ ਬ੍ਰਹਮ ਨੂੰ, ਉਸ ਅਜੂਨੀ ਨੂੰ, ਉਸ ਰਾਮ ਜੀ ਨੂੰ, ਉਸ ਵਾਹਿਗੁਰੂ ਜੀ ਨੂੰ ਘੱਟ ਭੀਤਰ ਦੇਖ ਮੁਰਾਰੀ ਜੀਓ ਆਪਣੇ ਅੰਦਰੋਂ ਖੋਜਣ ਦਾ ਯਤਨ ਕਰ। ਦੂਸਰੀ ਨਿਸ਼ਾਨੀ ਇਹ ਹੈ ਕਿ ਦੁਨੀਆਂ ਦੇ ਬੰਦੇ ਮੌਤ ਦੇ ਸਾਏ ਹੇਠਾਂ ਜਿਉਂਦੇ ਨੇ। ਅੱਜ ਮਰ ਗਿਆ, ਅੱਜ ਜਨਮਿਆ, ਕੱਲ ਨੂੰ ਮਰ ਗਿਆ, ਸਿਰ ਦੇ ਉੱਤੇ ਮੌਤ ਕੂਕ ਰਹੀ ਹੈ। ਜਨਮੰਗ ਤਾਂ ਮਰਨੰਗ, ਦੋਨੋਂ ਜੁੜੇ ਹੋਏ ਆ, ਸਿੱਕੇ ਦੇ ਪਹਿਲੂ ਨੇ। ਹਰਖੰਗ ਤਾਂ ਸੋਗੰਗ, ਖੁਸ਼ੀ ਗਮੀ ਜਨਮ ਮਰਨ। ਦੂਜੀ ਨਿਸ਼ਾਨੀ ਇਹ ਹੈ ਵੀ ਉਹ ਮੌਤ ਤੋਂ ਰਹਿਤ ਹੈ। ਅਜੂਨੀ ਇੱਕ ਓਅੰਕਾਰ, ਸਦੀਵੀ ਸੱਤ, ਸੱਤ ਨਾਮ, ਸਭ ਕੁਝ ਕਰਨਾ ਉਹਦੇ ਹੱਥ ਵਿੱਚ ਹੈ, ਕਰਤਾ ਪੁਰਖ। ਭਉ ਤੋਂ ਰਹਿਤ, ਵੈਰ ਤੋਂ ਰਹਿਤ, ਨਿਰਭਉ ਨਿਰਵੈਰ, ਕਾਲ ਤੋਂ ਰਹਿਤ, ਸਮੇਂ ਦੀ ਕੋਈ ਬੰਦਿਸ਼ ਉਹਦੇ ਉੱਤੇ ਲਾਗੂ ਨਹੀਂ ਹੁੰਦੀ। ਆਹ ਨਿਸ਼ਾਨੀਆਂ ਸੁਣ ਲੈ, ਜੂਨਾਂ ਵਿੱਚ ਉਹ ਨਹੀਂ ਆਉਂਦਾ ਉਸ ਬ੍ਰਹਮ ਦੇ ਲੜ ਤੈਨੂੰ ਲਾਉਣ ਲੱਗੇ। ਲੋਕਾਂ ਨੇ ਇਹ ਵੀ ਕਿਹਾ, ਪੁਰਾਣਕ ਗਥਾਵਾਂ ਇਹ ਵੀ ਦੱਸਦੀਆਂ ਨੇ ਕਿ ਵਿਸ਼ਨੂੰ ਜੀ ਦੀ ਨਾਭੀ ਦੇ ਵਿੱਚੋਂ, ਆਪਾਂ ਤਰਕ ਨਹੀਂ ਕਰਦੇ ਉਹਦੇ ਉੱਤੇ, ਜਿਨ੍ਹਾਂ ਦਾ ਵਿਸ਼ਵਾਸ ਹੈ, ਜਿਨ੍ਹਾਂ ਦੇ ਪਵਿੱਤਰ ਗ੍ਰੰਥ ਨੇ, ਸਾਡਾ ਸਤਿਕਾਰ ਕਰਨਾ ਫਰਜ਼ ਬਣਦਾ। ਵਿਸ਼ਨੂੰ ਜੀ ਦੀ ਨਾਭੀ ਵਿੱਚੋਂ ਕਮਲ ਦਾ ਫੁੱਲ ਬਣਿਆ, ਤੇ ਉਹ ਜਿਹੜੀ ਫੁੱਲ ਦੀ ਨਾਲੀ ਸੀ ਉਹਦੇ ਅੰਦਰ ਬ੍ਰਹਮਾ ਜੀ ਦਾ ਵਾਸ ਹੈ। ਬੜੇ ਮਨ ਦੀਆਂ ਭਾਵਨਾਵਾਂ ਨੇ ਜਿਹੜੇ ਵੀਰ ਇਹਨਾਂ ਗ੍ਰੰਥਾਂ ਉੱਤੇ ਵਿਸ਼ਵਾਸ ਰੱਖਦੇ ਨੇ। ਕਿਸੇ ਦੀ ਭਾਵਨਾ ਨੂੰ ਅਸੀਂ ਤੋੜਨਾ ਨਹੀਂ, ਪਰ ਇੱਥੋਂ ਅਸੀਂ ਸੁਨੇਹਾ ਦੇਣਾ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਦਿੱਤੀ ਹੋਈ ਮੱਤ ਦਾ। ਬ੍ਰਹਮ ਅਜੂਨੀ ਹੈ, ਨਾਭੀ ਵਿੱਚ ਜਨਮ ਲੈਣ ਵਾਲਾ ਬ੍ਰਹਮਾ ਜੀ ਉਹ ਕਿਸੇ ਹੋਰ ਦੇ ਵਿਸ਼ਵਾਸ ਦਾ ਪਾਤਰ ਹੋ ਸਕਦਾ? ਅਸੀਂ ਉਹਦਾ ਨਿਰਾਦਰ ਨਹੀਂ ਕਰ ਰਹੇ। ਜਦੋਂ ਅਸੀਂ ਸ਼੍ਰੀ ਰਾਮ ਜੀ ਦੀ ਗੱਲ ਕਰਾਂਗੇ, ਜਦੋਂ ਅਸੀਂ ਸ਼੍ਰੀ ਗੋਬਿੰਦ ਜੀ ਦੀ ਗੱਲ ਕਰਾਂਗੇ, ਤੇ ਹੋ ਸਕਦਾ ਸਾਡੇ ਮੁਹੱਲੇ ਦੇ ਕਿਸੇ ਮਿੱਤਰ ਦੇ ਬਾਪੂ ਦਾ ਨਾਮ ਵੀ ਗੋਬਿੰਦ ਹੋਵੇ, ਕਿਸੇ ਦੇ ਵੱਡੇ ਆਦਰਯੋਗ ਪੁਰਖੇ ਦਾ ਨਾਮ ਵੀ ਰਾਮ ਹੋਵੇ, ਤੇ ਅਸੀਂ ਉੱਥੇ ਇਹ ਨਹੀਂ ਕਹਾਂਗੇ ਵੀ ਉਹਦਾ ਜਿਹੜਾ ਰਾਮ ਹੈ ਉਹ ਨਿਰਾਦਰਯੋਗ ਹੈ, ਸਾਡੇ ਵਾਲਾ ਰਾਮ ਆਦਰਯੋਗ ਹੈ। ਕਿਸੇ ਦੇ ਪੁਰਖਿਆਂ ਦਾ ਨਾਂ ਰਾਮ ਜੀ ਹੋ ਸਕਦਾ, ਗੋਬਿੰਦ ਜੀ ਹੋ ਸਕਦਾ, ਅਸੀਂ ਉਹਨਾਂ ਦਾ ਵੀ ਸਨਮਾਨ ਕਰਦੇ ਹਾਂ, ਪਰ ਦੇਵਨੇਤ ਨਾਲ ਜੇ ਨਾਮ ਜੁੜ ਜਾਣ, ਰਲ ਜਾਣ, ਤੇ ਮਤਲਬ ਇਹ ਨਹੀਂ ਕਹਿਣਾ ਕਿ ਜਿਹੜਾ ਸਾਡੇ ਮੁਹੱਲੇ ਵਾਲੇ ਰਾਮ ਜੀ ਸਨ ਇਹ ਉਹਨਾਂ ਦੀ ਚਰਚਾ ਇੱਥੇ ਕੀਤੀ ਗਈ ਹੈ। ਨਹੀਂ ਭਾਈ, ਇੱਥੇ ਉਹ ਰਾਮ ਜੀ ਦੀ ਚਰਚਾ ਹੈ ਜਿਹੜੇ ਅਜੂਨੀ ਨੇ, ਬ੍ਰਹਮਾ ਜੀ ਨਾਲੀ ਦੇ ਵਿੱਚ ਕਈ ਯੁੱਗ ਗੁਬਾਰ ਵਿੱਚ ਫਿਰਦੇ ਰਹੇ ਤੇ ਪਰਮੇਸ਼ਰ ਦਾ ਅੰਤ ਨਹੀਂ ਪਾਇਆ ਗਿਆ। ਉਹ ਪਰਮੇਸ਼ਰ ਕੌਣ ਹੈ? ਸਾਧ ਸੰਗਤ, ਗੱਲ ਨੂੰ ਧਿਆਨ ਨਾਲ ਸਮਝਣਾ, ਉਹ ਪਰਮੇਸ਼ਰ ਕੌਣ ਹੈ? ਮਹਾਰਾਜ ਨੇ ਇੱਕ ਬਚਨ ਕਿਹਾ ਕਿ ਜਗਤ ਦੇ ਉੱਤੇ ਲੋਕ ਰੱਬ ਮਿੱਥ ਕੇ ਨਾ, ਰੱਬ ਮਿੱਥ ਕੇ ਉਹਨਾਂ ਨੂੰ ਪੰਘੂੜੇ 'ਚ ਲੋਰੀਆਂ ਦਿੰਦੇ ਨੇ, ਇਹ ਰੱਬ ਹੈ। ਸਗਲ ਅਪਰਾਧ ਦੇਹ ਲੋਰੋਨੀ, ਵੱਡਾ ਗੁਨਾਹ ਹੈ, ਵੱਡਾ ਪਾਪ ਹੈ ਗੁਰੂ ਕੇ ਸਿੱਖੋ, ਕੋਈ ਮੰਨ ਲਏ ਤੇ ਉਹਦਾ ਭਲਾ, ਪਰ ਸਾਡੇ ਵਾਸਤੇ ਇਹ ਬਚਨ ਹੁਕਮ ਹੈ, ਬੰਦਿਸ਼ ਨਹੀਂ ਵੀ ਇਕੱਲਾ ਸਿੱਖਾਂ ਵਾਸਤੇ ਹੈ, ਸਾਰੀ ਦੁਨੀਆਂ ਵਾਸਤੇ ਉਪਦੇਸ਼ ਹੈ, ਪਰ ਸਿੱਖ ਇਸ ਹੁਕਮ ਨੂੰ ਮੰਨਣ ਲਈ ਪਾਬੰਦ ਨੇ। ਸਾਰੀ ਦੁਨੀਆਂ ਮੰਨ ਲਏ ਤੇ ਸਾਰਿਆਂ ਦਾ ਭਲਾ ਹੋਵੇਗਾ। ਆਹ ਬਚਨ ਧਿਆਨ 'ਚ ਰੱਖਿਓ, ਮਨੁੱਖ ਕਹਿ ਰਿਹਾ ਕਿ ਭਗਵਾਨ ਜੀ ਦਾ ਜਨਮ ਹੋਇਆ ਤੇ ਅਸੀਂ ਉਹਨੂੰ ਪੰਘੂੜੇ 'ਚ ਲੋਰੀਆਂ ਦੇ ਰਹੇ ਹਾਂ, ਤੇ ਮੇਰੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਨੇ ਸਭ ਤੋਂ ਵੱਡਾ ਪਾਪ ਹੈ, ਸਭ ਤੋਂ ਵੱਡਾ ਗੁਨਾਹ ਹੈ ਜਦੋਂ ਕੋਈ ਕਹੇਗਾ ਕਿ ਰੱਬ ਜਨਮਿਆ ਤੇ ਅਸੀਂ ਉਹਨੂੰ ਲੋਰੀਆਂ ਦੇ ਰਹੇ। ਸਗਲ ਪਰਾਧ ਦੇਹ ਲੋਰੋਨੀ, ਜੇ ਮੇਰੇ ਦਾਤਾ ਜੀ ਨੇ ਜਿਹੜਾ ਅਗਲਾ ਬਚਨ ਕਿਹਾ ਨਾ ਉਹਨੂੰ ਧਿਆਨ ਚ ਰੱਖਿਓ ਗੁਰਮੁਖੋ, ਕਦੀ ਭੁੱਲੇ ਨਾ। ਸਾ ਮੁੱਖ ਜਲੋ ਜੋ ਕਹੈ ਠਾਕੁਰ ਜੋਨੀ, ਮਹਾਰਾਜ ਕਹਿੰਦੇ ਉਹ ਤੇ ਜੀਭ ਸੜ ਜਾਣੀ ਚਾਹੀਦੀ ਹੈ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਦੱਸੇ ਹੋਏ ਅਜੂਨੀ ਨੂੰ ਜੂਨਾ ਵਿੱਚ ਦੱਸੇ। ਜਿਹੜਾ ਜੂਨ ਵਿੱਚ ਆਉਂਦਾ ਉਹ ਮਰਨ ਵਿੱਚ ਵੀ ਬੱਝਾ ਹੋਇਆ, ਤੇ ਜਿਸ ਬ੍ਰਹਮ ਦੇ ਲੜ ਸਾਨੂੰ ਵਾਹਿਗੁਰੂ ਜੀ ਲਾ ਰਹੇ ਨੇ, ਸਤਿਗੁਰੂ ਜੀ ਲਾ ਰਹੇ ਨੇ, ਉਹ ਜੂਨਾ ਵਿੱਚ ਨਹੀਂ ਆਉਂਦਾ, ਉਹ ਜੀਭ ਸੜ ਜਾਏ ਜਿਹੜੀ ਕਹਿੰਦੀ ਹੈ ਰੱਬ ਜੂਨਾ ਚ। ਸਗਲ ਪਰਾਤ, ਫਿਰ ਇੱਕ ਹੋਰ ਵਿਸ਼ਵਾਸ ਮਹਾਰਾਜ ਕਹਿੰਦੇ ਜਗਤ ਦਾ, ਸਗਲੀ ਥੀਤ ਪਾਸ ਡਾਰ ਰਾਖੀ। ਕਿਤੇ ਤੁਸੀਂ ਧਿਆਨ ਨਾਲ ਵਾਚੋ ਤੇ ਕੁਝ ਲੋਕ ਜਿਹੜੇ ਥਿੱਤਾਂ ਵਾਰਾਂ ਦੇ ਗੁਲਾਮ ਨੇ ਨਾ, ਥਿੱਤਾਂ ਵਾਰਾਂ ਦੇ, ਕਿਵਾਂ ਕਰਿਓ, ਗੁਰੂ ਕਾ ਸਿੱਖ ਥਿੱਤਾਂ ਵਾਰਾਂ ਦਾ ਗੁਲਾਮ ਨਹੀਂ ਹੈ। ਜਿਹੜੇ ਲੋਕ ਸਾਨੂੰ ਥਿੱਤਾਂ ਤੇ ਵਾਰਾਂ ਦੀ ਗੁਲਾਮੀ ਵਿੱਚ ਪਾ ਰਹੇ ਨੇ ਉਹ ਗੁਰਮਤ ਤੋਂ ਅਗਿਆਨੀ ਨੇ, ਜਾਂ ਫਿਰ ਜਾਣ ਬੁੱਝ ਕੇ ਸਾਨੂੰ ਗੁਰੂ ਨਾਲੋਂ ਤੋੜ ਰਹੇ ਨੇ। ਬਹੁਤ ਸਾਰੇ ਐਸੇ ਮਨੁੱਖ ਹਨ ਜਿਨ੍ਹਾਂ ਦੇ ਕੋਲ ਅੱਜ ਭੁੱਲੇ ਭਟਕੇ ਲੋਕ ਪੁੱਛਣ ਜਾਂਦੇ ਨੇ ਜੀ ਦਿਨ ਕਿਹੜਾ ਚੰਗਾ ਤੇ ਕਿਹੜਾ ਮਾੜਾ। ਮੇਰੇ ਸਤਿਗੁਰ ਸੱਚੇ ਸਾਹਿਬ ਜੀ ਨੇ ਸਾਨੂੰ ਇਹ ਬਚਨ ਦ੍ਰਿੜ ਕਰਵਾਇਆ, ਗੁਰਮਤ ਨੂੰ ਪੱਲੇ ਬੰਨਣਾ ਸਾਧ ਸੰਗਤ, ਮਹਾਂ ਦਿਵਸ ਮਹੂਰਤ ਭਲੇ ਜਿਸ ਕੋ ਨਦਰ ਕਰੇ, ਬੁੱਧਵਾਰ ਵੀਰਵਾਰ ਮੱਸਿਆ ਪੁੰਨਿਆ ਸਭ ਕੁਝ ਉਹ ਉੱਤਮ ਜਦੋਂ ਮੇਰੇ ਸਤਿਗੁਰੂ ਜੀ ਦੀ ਨਜ਼ਰ ਹੋ ਗਈ, ਤੇ ਜੇ ਨਜ਼ਰ ਦੇ ਪਾਤਰ ਨਹੀਂ ਆ ਤੇ ਗੁਰਮੁਖੋ ਜਿਹੜਾ ਮਰਜ਼ੀ ਇਹ ਵਾਰ ਚੁਣ ਲਓ, ਕੋਈ ਵੀ ਨਹੀਂ ਚੰਗਾ। ਥਿੱਤੀ ਵਾਰੀ ਸੇਵਾ, ਜਿਹੜੇ ਇਸ ਚੱਕਰ ਚ ਪਏ ਨਾ ਤੇ ਅਗਿਆਨ, ਗੁਰੂ ਕੇ ਸਿੱਖੋ ਭੋਲੇ ਲੋਕ ਕਹਿੰਦੇ ਅਸੀਂ ਸਿਆਣੇ ਨੂੰ ਪੁੱਛਣ ਚੱਲੇ ਹਾਂ, ਸਿਆਣੇ ਨੂੰ ਵੀ ਕਿਹੜਾ ਦਿਨ ਚੰਗਾ, ਮੇਰੇ ਸਤਿਗੁਰੂ ਜੀ ਕਹਿੰਦੇ ਭੋਲੇ ਉਹ ਸਿਆਣਾ ਨਹੀਂ, ਉਹ ਮੂਰਖ ਤੇ ਗਵਾਰ ਹੈ ਜਿਹੜਾ ਕਿਸੇ ਦਿਨ ਨੂੰ ਚੰਗਾ ਕਹਿ ਰਿਹਾ ਕਿਸੇ ਨੂੰ ਮਾੜਾ ਕਹਿ ਰਿਹਾ। ਉਹੀ ਸੂਰਜ ਹੈ, ਉਹੀ ਤਾਰੇ ਨੇ, ਉਹੀ ਚੰਦਰਮਾ ਹੈ, ਉਹੀ ਧਰਤੀ ਹੈ, ਤੇ ਫਿਰ ਦਿਨਾਂ ਨੂੰ ਕਿਉਂ ਮਾੜਾ ਕਹਿੰਦਾ, ਆਪਣੇ ਕਰਮਾਂ ਵੱਲ ਝਾਤ ਮਾਰ ਕੇ ਵੇਖ। ਥਿੱਤੀ ਵਾਰੀ ਸੇਵਾ, ਮੁਗਧ ਗਵਾਰ, ਮੂਰਖ ਤੇ ਮੋਟੀ ਬੁੱਧੀ ਵਾਲੇ ਗਵਾਰ ਲੋਕ ਨੇ ਜਿਹੜੇ ਥਿੱਤਾਂ ਤੇ ਵਾਰਾਂ ਦੇ ਚੱਕਰਾਂ 'ਚ ਪਏ ਹੋਏ ਆ। ਅੱਜ ਭਰਮ ਜਾਲ ਵਿੱਚ ਬੰਦਾ ਫਸਿਆ ਹੋਇਆ ਬੜੀ ਬੁਰੀ ਤਰ੍ਹਾਂ, ਔਰ ਇਹ ਗੱਲ ਮੰਨੀ ਜਾਂਦੀ ਹੈ, ਕੁਝ ਕਰਮਕਾਂਡੀ ਲੋਕ ਇਹ ਮੰਨਦੇ ਨੇ ਕਿ ਜਿਹੜਾ ਥਿੱਤ ਵਾਲਾ ਪਾਸਾ, ਵਧੀ ਵਾਲਾ ਪਾਸਾ ਹੈ ਨਾ, ਪੂਰਨਮਾਸ਼ੀ ਤੋਂ ਮੱਸਿਆ ਤੱਕ ਦਾ ਪੱਖ, ਇਹ ਬੜੇ ਪਵਿੱਤਰ ਦਿਨ ਨੇ, ਸੂਦੀ ਵਾਲਾ ਪਾਸਾ ਮਾੜਾ। ਗੁਰੂ ਸਾਹਿਬ ਜੀ ਕਹਿੰਦੇ ਸਗਲੀ ਥੀਤ ਪਾਸ ਡਾਰ ਰਾਖੀ, ਬਾਕੀਆਂ ਸਾਰੀਆਂ ਥਿੱਤਾਂ ਨੂੰ ਮਾੜਾ ਕਹਿ ਦਿੱਤਾ, ਅਸ਼ਟਮ ਥੀਤ ਗੋਬਿੰਦ ਜਨਮਾ ਸੀ, ਤੇ ਆਖਿਆ ਵੀ ਅਸ਼ਟਮੀ ਥਿੱਤ ਵਾਲੇ ਦਿਨ ਗੋਬਿੰਦ ਜੀ ਦਾ ਅਵਤਾਰ ਹੋਇਆ, ਭਗਵਾਨ ਜੀ ਧਰਤੀ ਤੇ ਆਏ, ਰੱਬ ਪ੍ਰਗਟ ਹੋਇਆ। ਸਗਲੀ ਥੀਤ ਪਾਸ ਡਾਰ ਰਾਖੀ, ਵਗਾ ਕੇ ਪਾਸੇ ਮਾਰੀਆਂ ਬਾਕੀ ਦਿਨਾਂ ਨੂੰ, ਵੀ ਇਹ ਦਿਨ ਨਹੀਂ ਚੰਗੇ, ਕੀ ਉਸ ਦਿਨ ਵਾਹਿਗੁਰੂ ਨਹੀਂ ਵਰਤਦਾ, ਉਸ ਦਿਨ ਵਾਹਿਗੁਰੂ ਜੀ ਦੀ ਹੋਂਦ ਨਹੀਂ ਹੁੰਦੀ। ਅਸ਼ਟਮ ਥੀਤ ਗੋਬਿੰਦ ਜਨਮਾ ਸੀ, ਤੇ ਜਿਹੜੇ ਇਸ ਵਿਸ਼ਵਾਸ ਵਿੱਚ ਗਲਤਾਨ ਨੇ ਉਹਨਾਂ ਬਾਰੇ ਮੈਂ ਕੱਖ ਨਹੀਂ ਕਹਿ ਸਕਦਾ ਗੁਰਮੁਖੋ, ਨਾ ਮੇਰੇ ਅੰਦਰ ਹਿੰਮਤ ਹੈ, ਪਰ ਮੇਰੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਮਤਿ ਗਿਆਨ ਦੇ ਸਾਗਰ ਇਹ ਕਹਿੰਦੇ ਨੇ ਭਰਮ ਭੁੱਲੇ ਨਰ ਕਰਤ ਕਚਰਾਇਣ, ਕੱਚੀਆਂ ਗੱਲਾਂ ਕਰਦੇ ਨੇ ਲੋਕ ਜਿਹੜੇ ਕਹਿੰਦੇ ਨੇ ਨਾ ਆਹ ਦਿਨ ਭਗਵਾਨ ਜੀ ਦਾ ਜਨਮ ਦਿਨ, ਆਹ ਦਿਨ ਰੱਬ ਜੀ ਦਾ ਮਰਨ ਦਿਨ। ਜੇ ਪਹਿਲੇ ਉਪਦੇਸ਼ ਵਿੱਚ ਮਹਾਰਾਜ ਜੀ ਬਖਸ਼ਿਆ ਹੋਇਆ ਬਚਨ ਜਿਹੜਾ ਤੁਹਾਡੇ ਨਾਲ ਸਾਂਝਾ ਕੀਤਾ ਪ੍ਰਮਾਣ ਰੂਪ ਵਿੱਚ, ਉਹਦੇ 'ਚ ਹਜ਼ੂਰ ਨੇ ਕਿਹਾ ਜੀਭ ਸੜ ਜਾਏ ਜਿਹੜੀ ਕਹਿੰਦੀ ਰੱਬ ਜੂਨਾਂ 'ਚ ਆਉਂਦੀ ਹੈ, ਤੇ ਇਹਦੇ ਵਿੱਚ ਸੱਚੇ ਸਾਹਿਬ ਜੀ ਕਹਿ ਰਹੇ ਨੇ ਸਗਲੀ ਥੀਤ ਪਾਸ ਡਾਰ ਰਾਖੀ, ਅਸ਼ਟਮ ਥੀਤ ਗੋਬਿੰਦ ਜਨਮਾ ਸੀ, ਗੋਬਿੰਦ ਜਨਮਾ ਸੀ, ਤੇ ਅਗਲਾ ਬਚਨ ਮਹਾਰਾਜ ਕਹਿੰਦੇ ਭਰਮੇ ਭੁੱਲੇ ਨਰ ਕਰਤ ਕਚਰਾਇਣ, ਜਨਮ ਮਰਨ ਤੇ ਰਹਿਤ ਨਰਾਇਣ। ਰੱਬ ਜਨਮ ਤੇ ਮਰਨ ਤੋਂ ਰਹਿਤ ਹੈ, ਤੇ ਭੋਲੇ ਲੋਕੋ ਜਦੋਂ ਕਿਤੇ ਬ੍ਰਹਮ ਜੀ ਦਾ ਜ਼ਿਕਰ ਆਵੇ, ਜਦੋਂ ਕਿਤੇ ਰਾਮ ਜੀ ਦਾ ਜ਼ਿਕਰ ਆਵੇ, ਤੇ ਜਨਮ ਤੇ ਮਰਨ ਵਾਲੇ ਮਨੁੱਖ ਬਾਰੇ ਨਾ ਸੋਚ ਲੈਣਾ, ਸਾਨੂੰ ਅਜੂਨੀ ਤੇ ਅਕਾਲ ਮੂਰਤ ਦੇ ਲੜ ਲਾਇਆ। ਇਹ ਗੁਰਮਤ ਦਾ ਨਿਰਣਾ ਹੈ ਸਾਧ ਸੰਗਤ, ਇਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੀ ਵਿਲੱਖਣਤਾ ਹੈ, ਇਹ ਸਿੱਖੀ ਦੀ ਨਿਰਮਲਤਾ ਹੈ, ਨਿਰਵੈਰਤਾ ਹੈ, ਜਿਹੜੀ ਜਗਤ ਦੇ ਅੰਦਰ ਸਤਿਗੁਰਾਂ ਨੇ ਪ੍ਰਗਟ ਕੀਤੀ।
कि असी जगत की भीड़ विच नहीं गुआचना, जिस अकाल दे लड़ सानू लाया एवें कच्चिया गल्लां लोक कर रहे ने। परमेशर ना जमदा है ते ना मरदा, जड़ा मर जाए वह परमेशर नहीं हो सकता। हाँ, जड़ा परमेशर बन के बैठा मर गया ना, कि लोग कहते सी रब प्रगट होया ते एक दिन समा आया वह मर गया, मैं माफी मांग के बेनती करांगा गुरमुखू, उस रब का मर जाना ही चंगा, घट्टो घट कईयां दा खेड़ा छुट जाएगा भी जड़ा रब बन के बैठा सी दसां वीआं पंजावां सालों बाद मर गया, शुक्र है खेड़ा छुट गया। मेरे दादा जी ने सानू ऐसे खसम दे लड़ लाया कि जिस खसम दे लड़ लग्या कदी दुहागण नहीं बनना पैंदा, कदी रंडियां नहीं होना पैंदा इस जिंद नू। ऐसे वाहिगुरु जी दे लड़ सानू लाया जिहड़ा परमेशर सदा सदा है, अकाल मूरत वर पाया अविनाशी। ये बचन बहुत जरूरी ध्यान विच रखण गोचरे ने, क्योंकि इन्हां बचनां नाल सिक्खी की पहचान जुड़ी हुई है, गुरमत का न्यारापन जुड़िया होया। साध संगत, सारी मानवता का अदब करना, सारे धर्मां का सत्कार करना, इथों तक मेरे सतगुरु जी ने कला सत्कार करना ही नहीं सिखाया, सगों सतगुरु जी दूसरे धर्मां लई जिंदगी कुर्बान करन वास्ते तुर पैंदे आ। विचारधारा दे वखरेवें दा अर्थ टकरा नहीं है। मेरे गुरु नानक साहब सच्चे पातशाह हजूर जिन्हां ने इस धरती उत्ते इंटरफेथ डिस्कशन का मुढ़ बन्निया, दूसरियां दे विश्वास दे प्रति चर्चा करनी, संवाद करना, शुरुआत कित्थों करदे ने? सुल्तानपुर लोधी तों, हरिद्वार की धरती, जगन्नाथपुरी की धरती, कुरुक्षेत्र की धरती, पवित्र काबे की धरती, योगियों का समूह कैलाश पर्बत, इत्थे की होया सी? इंटरफेथ डिस्कशन की महाराज ने, ते डिस्कशन का अर्थ किसी का निरादर नहीं हुंदा साध संगत, सगों सत्कार इन्ना करना सिखाया कि जे दूसरे धर्म की होंद नूं बचाउण वास्ते अपनी जिंदगी भी देनी पए तो गुरु तेग बहादुर महाराज कहिंदे जिंदगी ला देनी है। किसी धर्म का निरादर करना तो दूर की गल रही, किसी धर्म नूं दुनिया तो मिटाना तो दूर की गल रही, सगों उहदे अरमानां नूं उहदियां भावनावां नूं बचाउण वास्ते अपना जीवन भी कुरबान करना तो करना है। पर गुरमुखो, जिथे गुरमत के न्यारेपण की गल है उत्थे असीं सत्कार का अर्थ अपनी होंद मिटाउणा नहीं समझांगे। तो सच्चे साहब जी की विचारधारा नूं पल्ले च बन्नना, गुरु पातशाह जी कहिंदे ऐसा खसम अकाल मूरत वार पाया अविनाशी, ना कदे मरे ना जाया, ऐसा वार मिलिया, ऐसा मैनूं सौ मिलिया, ऐसा कंत मिलिया जिहड़ा कदी नहीं मरदा। ते जिहड़े लोग कहिंदे ने कंत मर जांदा, सौ मर जांदा, खसम मर जांदा, महाराज कहिंदे उह भरम विच भुल्ले होए, उहनां नूं सच दा ज्ञान ही नहीं है। वाहिगुरू अनंत है, बेशुमार है, अथाह है, अगणित है, अतोला है, बड़ियां बड़ियां वड्डियां ताकतां उहदा अंत नहीं पा सकियां। दाता जी कृपा कर रहे शब्द दे आरंभ दियां पंक्तियां चाहो, एकाग्र चित करके मन नीवा करके हथ बन के गुरु चरणा च अरदास करिए, सच्चे पातशाह सानू सारिया नाल प्रेम नाल रहना सिखाओ, सारिया का आदर करना सिखाओ, ते नाल साडे सिर ते हाथ रख के सिक्खी की विलखणता दे उत्ते गर्व करना सिखाओ सानू, गुरमत की न्यारी होंद उत्ते साडे अंदर माण पैदा करो महाराज। सोझी मंगीए शब्द की ताकि भटकणा दे राह तो बच के गुरु मार्ग के पांधी बन सकीए। एक बारी प्यार दे विच जुड़ के सुरत टिका के जपो रसना तो सतनाम श्री वाहे गुरु,
वाहे गुरु साहिब जी। गुजरी महला पहला, नाभ कमल ते ब्रह्मा उपजे, वेद पढ़े मुख कंठ सवार।
ब्रह्मा जी साडे गुआंढी धर्म हिंदू धर्म के बड़े आदर योग देवते ने, मुख तीन देवत्यां दे विच्चों हिंदू वीरां दे विश्वास के अनुसार ब्रह्मा विष्णु ते महादेव। ब्रह्मा जी बड़े आदर योग देवते हैं, पर पुराणिक गाथावां ही सानू दसदियां ने कि ब्रह्मा जी का जिहड़ा आगमन सी ਵਿਸ਼ਨੂੰ ਜੀ ਦੀ ਨਾਭੀ ਦੇ ਵਿੱਚੋਂ ਕਮਲ ਫੁੱਲ ਪੈਦਾ ਹੋਇਆ, ਉਹਦੀ ਜਿਹੜੀ ਨਾਲੀ ਸੀ ਉਹਦੇ ਅੰਦਰ ਬ੍ਰਹਮਾ ਜੀ ਯੁਗਾਂ ਤੱਕ ਗੁਬਾਰ ਵਿੱਚ ਫਿਰਦੇ ਰਹੇ, ਪਰਮੇਸ਼ਰ ਦਾ ਅੰਤ ਨਹੀਂ ਪਾ ਸਕੇ। ਪਰਮੇਸ਼ਰ ਅਨੰਤ ਹੈ, ਉਹਦਾ ਅੰਤ ਕੋਈ ਨਹੀਂ ਪਾ ਸਕਿਆ। ਬ੍ਰਹਮਾ ਜੀ ਨੇ ਵੇਦਾਂ ਦਾ ਉਚਾਰਨ ਕੀਤਾ, ਦੁਨੀਆਂ ਵੇਦ ਪੜ੍ਹ ਪੜ੍ਹ ਕੇ ਗਿਆਨ ਵੇਤਾ ਹੋਣ ਦਾ ਹੰਕਾਰ ਕਰ ਰਹੀ ਹੈ, ਪਰ ਗੁਰੂ ਕੇ ਪਿਆਰੇ ਸਿੱਖੋ ਇਹ ਹੰਕਾਰ ਨਿਰਮੂਲ ਹੈ। ਵੇਦਾਂ ਨੂੰ ਰਚਣ ਵਾਲੇ ਪਰਮੇਸ਼ਰ ਦਾ ਅੰਤ ਨਹੀਂ ਪਾ ਸਕੇ, ਤੇ ਉਹਨਾਂ ਨੂੰ ਪੜ੍ਹਨ ਵਾਲੇ ਕਿਵੇਂ ਦਾਅਵਾ ਕਰਨਗੇ ਕਿ ਅਸੀਂ ਗਿਆਨੀ ਹੋ ਗਏ, ਅਸੀਂ ਪੂਰਨ ਰੂਪ 'ਚ ਜਾਣ ਲਿਆ? ਬੜੀ ਅਗਿਆਨਤਾ। ਅਸੀਂ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਇੱਥੇ ਧਿਆਨ ਵਿੱਚ ਰੱਖੀਏ। ਜਿਵੇਂ ਪਵਿੱਤਰ ਗ੍ਰੰਥ ਨੇ ਹਿੰਦੂ ਧਰਮ ਦੇ ਬੜੇ ਆਦਰਯੋਗ ਸਨਮਾਨਯੋਗ ਗ੍ਰੰਥ ਨੇ, ਤੇ ਸੱਚੇ ਸਾਹਿਬ ਜੀ ਕਹਿੰਦੇ ਵੀ ਕੇਵਲ ਪੜ੍ਹ ਪੜ੍ਹ ਕੇ ਰੱਬ ਦਾ ਅੰਤ ਨਹੀਂ ਪਾਇਆ ਜਾ ਸਕਦਾ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪ ਵੀ ਕਿਹਾ, ਜਿਹੜੇ ਸਾਰੀ ਜ਼ਿੰਦਗੀ ਕਥਨ ਕਰਦੇ ਰਹੇ ਪਰਮੇਸ਼ਰ ਦੀ ਵਡਿਆਈ, ਤੇ ਕਥਨ ਕਰਨ ਵਾਲੇ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਵੀ ਕਹਿੰਦੇ ਨੇ, ਇੱਥੇ ਸਿੱਖ ਮਤ ਵੀ ਉਹੀ ਗੱਲ ਕਹਿ ਰਿਹਾ ਕਿ ਨਾਨਕ ਕਥਨਾ ਕਰੜਾ ਸਾਰ। ਹੇ ਨਾਨਕ ਜੀ, ਵਾਹਿਗੁਰੂ ਜੀ ਨੂੰ ਪੂਰਨ ਰੂਪ ਵਿੱਚ ਕਥਨ ਕਰਨਾ ਬਹੁਤ ਔਖਾ ਹੈ, ਨਾਮੁਮਕਿਨ ਹੈ, ਕਰੜਾ ਹੈ, ਬਹੁਤ ਔਖਾ ਬਿਖਮ ਹੈ, ਕਥਿਆ ਨਹੀਂ ਜਾ ਸਕਦਾ, ਕਥਨ ਨਾ ਜਾਈ ਅਕਥ। ਅਸੀਂ ਵਡਿਆਈ ਕਰ ਰਹੇ ਹਾਂ, ਉਹਦਾ ਅੰਤ ਪਾਉਣ ਵਾਸਤੇ ਨਹੀਂ ਕਰ ਰਹੇ, ਉਹਦੀਆਂ ਬਖਸ਼ਿਸ਼ਾਂ ਨੂੰ ਮਾਨਣ ਲਈ ਕਰ ਰਹੇ। ਉਹ ਮੁੱਖ ਸਵਾਰ ਸਵਾਰ ਕੇ ਬ੍ਰਹਮਾ ਜੀ ਦੇ ਰਚੇ ਹੋਏ ਵੇਦ ਪੜ੍ਹ ਰਹੇ ਨੇ ਲੋਕ, ਪਰ ਗੁਰੂ ਕੇ ਪਿਆਰੇ ਸਿੱਖੋ ਪੜ੍ਹ ਪੜ੍ਹ ਕੇ ਵਾਦ ਵਿਖਾਣ ਰਹੇ ਹਾਂ, ਅੰਦਰ ਸਹਿਜਮਈ ਅਵਸਥਾ ਨਹੀਂ ਬਣ ਰਹੀ, ਪਰਮੇਸ਼ਰ ਦਾ ਪਾਰਾਵਾਰ ਨਹੀਂ ਪਾਇਆ ਜਾ ਰਿਹਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਸਾਹਿਬ ਜੀ ਦੇ ਬਚਨ ਆਪ ਜੀ ਨੇ ਕਈ ਵਾਰੀ ਸਰਵਣ ਕੀਤੇ ਹੋਣਗੇ। ਕਲਗੀਧਰ ਪਾਤਸ਼ਾਹ ਜੀ ਕਹਿੰਦੇ ਜਗਤ ਦੇ ਉੱਤੇ ਬੜੀਆਂ ਬੜੀਆਂ ਤਾਕਤਾਂ ਆਈਆਂ, ਸਾਰੀਆਂ ਹੀ ਆਦਰਯੋਗ ਨੇ, ਦੇਵੀ ਦੇਵਤੇ ਆਏ ਹੋਣਗੇ, ਜਿਹਨਾਂ ਵੀਰਾਂ ਦਾ ਵਿਸ਼ਵਾਸ ਹੈ, ਸਨਮਾਨਯੋਗ ਨੇ ਉਹ ਵੀਰ, ਉਹਨਾਂ ਦੇ ਵਿਸ਼ਵਾਸ ਨੂੰ ਠੇਸ ਨਾ ਪਹੁੰਚੇ, ਪਰ ਸਾਨੂੰ ਗਿਆਨ ਇਹ ਦਿੱਤਾ। ਮਹਾਰਾਜ ਕਹਿੰਦੇ ਕਿ ਆ ਭਲੇ ਪੁਰਖੋ ਗੁਰਸਿੱਖੋ, ਦੁਨੀਆਂ ਦੇ ਉੱਤੇ ਆਈਆਂ ਹੋਈਆਂ ਇਹ ਦੈਵੀ ਤਾਕਤਾਂ ਵੀ ਪਰਮੇਸ਼ਰ ਦਾ ਅੰਤ ਨਹੀਂ ਪਾ ਸਕੀਆਂ। ਖੰਡਾ ਪ੍ਰਥਮ ਹੈ ਸਾਜਕ ਹੈ, ਜਿਨ ਸਭ ਸੰਸਾਰ ਉਪਾਇਆ, ਤੈਥੋਂ ਹੀ ਬਲ ਰਾਮ ਲੈ, ਨਾਲ ਬਾਣਾ ਦਹਿ ਸਰਕਾਇਆ। ਸ਼੍ਰੀ ਰਾਮ ਚੰਦਰ ਜੀ ਨੇ ਰਾਵਣ ਦਾ ਵੱਧ ਕੀਤਾ, ਤੈਥੋਂ ਹੀ ਬਲ ਕ੍ਰਿਸ਼ਨ ਲੈ। ਮਿਥਿਹਾਸ ਦੇ ਆਦਰਯੋਗ ਪਾਤਰਾਂ ਦੇ ਵਿੱਚੋਂ ਸ਼੍ਰੀ ਕ੍ਰਿਸ਼ਨ ਜੀ ਮੈਨੂੰ ਬੜੇ ਪਿਆਰੇ ਲੱਗਦੇ ਨੇ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਵੀ ਉਹ ਪਰਮੇਸ਼ਰ ਦੇ ਦਰ ਦੇ ਮੰਗਤੇ, ਉਹਨਾਂ ਨੇ ਬਲ ਲਿਆ ਵਾਹਿਗੁਰੂ ਜੀ ਦੇ ਕੋਲੋਂ ਅਤੇ ਕ੍ਰਿਸ਼ਨ ਦਾ ਵੱਧ ਕੀਤਾ, ਤੈਥੋਂ ਹੀ ਬਲ ਕ੍ਰਿਸ਼ਨ ਲੈ, ਕੰਸ ਕੇਸੀ ਪਕੜ ਗਿਰਾਇਆ। ਇਹਨਾਂ ਤੋਂ ਇਲਾਵਾ ਵੱਡੇ ਵੱਡੇ ਮੁਨ ਦੇਵਤੇ ਕਈ ਯੁੱਗ ਤਿੰਨੀ ਤਪ ਤਾਇਆ, ਪਰ ਨਾਲ ਮਹਾਰਾਜ ਕਹਿੰਦੇ ਕਿੰਨੀ ਤੇਰਾ ਅੰਤ ਨਾ ਪਾਇਆ। ਵੱਡੀਆਂ ਵੱਡੀਆਂ ਤਾਕਤਾਂ ਆਈਆਂ, ਤੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਸਨਕ ਸਨੰਦ ਮਹੇਸ਼ ਸਮਾਨਾ ਸੇਖ ਨਾਗ ਤੇਰੋ ਮਰਮ ਨਾ ਜਾਣਾ। ਜਿਹਨਾਂ ਦੀਆਂ ਹਜ਼ਾਰਾਂ ਜੇਬਾਂ ਸਨ, ਬ੍ਰਹਮਾ ਜੀ ਦੇ ਚਾਰ ਪੁੱਤਰ ਸ਼ਿਵ ਜੀ, ਪਰ ਕੋਈ ਵੀ ਹੈ ਵਾਹਿਗੁਰੂ ਜੀ ਕਰਤਾ ਪੁਰਖ ਪਰਮੇਸ਼ਰ ਅਜੂਨੀ ਅਕਾਲ ਮੂਰਤ ਸਹਿ ਭੰਗ ਪਰਮੇਸ਼ਰ ਜੀ, ਤੇਰਾ ਅੰਤ ਵਾਹਿਗੁਰੂ ਜੀ ਕੋਈ ਨਹੀਂ ਪਾ ਸਕਿਆ। ਸੁਰਪਤ ਨਰਪਤ ਨਹੀਂ ਗੁਣ ਜਾਣਾ, ਹਨੂਮਾਨ ਸਰ ਗਰੜ ਸਮਾਨਾ, ਕਮਲਾ ਪਤ ਕਮਲਾ ਨਹੀਂ ਜਾਣਾ। ਨਾਲ ਇੱਕ ਬਚਨ ਹੋਰ ਕਿਹਾ, ਕਹਿ ਕਬੀਰ ਸੋ ਭਰਮੈ ਨਾਹੀ, ਪੱਗ ਲੱਗ ਰਾਮ ਰਹਿ ਸ਼ਰਨਾਹੀ। ਕਿਤੇ ਨਹੀਂ ਜਾਣ ਦੀ ਲੋੜ, ਉਹ ਸਭ ਜਗ੍ਹਾ ਰਮਿਆ ਹੋਇਆ, ਤੇ ਜਿਹੜੇ ਉਹਦੀ ਸ਼ਰਨ ਵਿੱਚ ਜੁੜੇ ਰਹਿੰਦੇ ਨੇ ਉਹਨਾਂ ਨੂੰ ਭਟਕਣਾ ਨਹੀਂ ਪੈਂਦਾ, ਦੁਨੀਆਂ ਭਟਕ ਰਹੀ ਹੈ। ਪੜ ਪੜ ਕੇ ਗ੍ਰੰਥ ਮੁੱਖ ਸਵਾਰ ਕੇ ਬੈਠੇ ਹਨ,
ਤਾਕੋ ਅੰਤ ਨ ਜਾਈ ਲਖਣਾ, ਆਵਤ ਜਾਤ ਰਹਿ ਗੁਬਾਰ।
ਗੁਬਾਰ ਦਾ ਅਰਥ ਹੈ ਹਨੇਰਾ, ਹਨੇਰਾ ਦਾ ਅਰਥ ਹੈ ਅਗਿਆਨਤਾ। ਦਿਸਣਾ ਕਦੋਂ ਸੀ? ਜਦੋਂ ਗਿਆਨ ਦਾ ਦੀਵਾ ਜਗਦਾ। ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ। ਬ੍ਰਹਮਾ ਜੀ ਨਾਲੀ ਦੇ ਵਿੱਚ ਆਉਂਦੇ ਜਾਂਦੇ ਰਹੇ, ਯੁੱਗ ਬੀਤ ਗਏ, ਗੁਬਾਰ ਅੰਧਕਾਰ, ਪਰ ਅੰਤ ਨਹੀਂ ਪਾਇਆ ਗਿਆ। ਤਾਂ ਕੋ ਅੰਤ ਨਾ ਜਾਈ ਲੱਖਣਾ, ਜਿਹੜਾ ਸਾਰਿਆਂ ਦਾ ਸਾਂਝਾ ਖੁਦਾ ਹੈ, ਗੋਡ ਹੈ, ਭਗਵਾਨ ਹੈ, ਵਾਹਿਗੁਰੂ ਹੈ, ਉਹਦਾ ਅੰਤ ਕੋਈ ਨਹੀਂ ਜਾਣ ਸਕਿਆ। ਸਾਧ ਸੰਗਤ ਬੇਸਮਾਰ ਅਥਾ ਹੈ, ਅਦ੍ਰਿਸ਼ਟ ਅਗੋਚਰ, ਸਾਡੀ ਦ੍ਰਿਸ਼ਟੀ ਤੋਂ ਪਰੇ ਹੈ, ਸਾਡੇ ਇੰਦਰੀਆਂ ਦੀ ਪਕੜ ਤੋਂ ਪਰੇ ਹੈ। ਇਸ ਲਈ ਬਾਰ ਬਾਰ ਉਹਨੂੰ ਕਿਹਾ ਵੀ ਉਹ ਬੇਸ਼ੁਮਾਰ ਹੈ, ਅਥਾਹ ਹੈ, ਕੋਈ ਉਹਦਾ ਅੰਤ ਨਹੀਂ ਪਾ ਸਕਿਆ।
ਪ੍ਰੀਤਮ ਕਿਉਂ ਬਿਸਰੇ ਮੇਰੇ ਪ੍ਰਾਣ ਆਧਾਰ।
ਪ੍ਰਾਣ ਆਧਾਰ ਗੁਰਮੁਖੋ ਹੈ, ਬੇਅੰਤ ਹੈ, ਪਰ ਸੱਚਾਈ ਇਹ ਹੈ ਵੀ ਇਹ ਜ਼ਿੰਦਗੀ ਉਹਦੇ ਆਸਰੇ 'ਚ ਚੱਲ ਰਹੀ ਹੈ। ਇਹ ਸਾਹ ਜਿੰਨੇ ਚੱਲ ਰਹੇ ਨੇ ਨਾ ਉਹਦੇ ਆਸਰੇ 'ਚ ਚੱਲ ਰਹੇ। ਉਹ ਕਿਉਂ ਵਿਸਰੇ ਸਾਨੂੰ, ਜਿਹੜਾ ਅਜੂਨੀ ਹੈ, ਜਿਹੜਾ ਅਨੰਤ ਹੈ, ਜਿਹਦੇ ਆਸਰੇ 'ਤੇ ਸਾਡੇ ਪ੍ਰਾਣ ਚੱਲ ਰਹੇ ਨੇ, ਉਹ ਵਾਹਿਗੁਰੂ ਜੀ ਕਿਉਂ ਵਿਸਰੇ ਸਾਨੂੰ? ਇੱਕ ਗੱਲ ਧਿਆਨ 'ਚ ਰੱਖਿਓ, ਸਰੀਰ ਦੇ ਅੰਗ ਘੱਟ ਹੋਣਗੇ ਸ਼ਾਇਦ ਸਰ ਜਾਏਗਾ, ਦੋ ਹੱਥਾਂ 'ਚੋਂ ਇੱਕ ਹੱਥ ਹੋਵੇ ਤਾਂ ਵੀ ਸਰ ਜਾਂਦਾ, ਦੋ ਅੱਖਾਂ ਵਿੱਚੋਂ ਇੱਕ ਅੱਖ ਹੋਵੇ ਤਾਂ ਵੀ ਸਰ ਜਾਂਦਾ, ਦੋ ਲੱਤਾਂ ਵਿੱਚੋਂ ਇੱਕ ਲੱਤ ਹੋਵੇ ਤਾਂ ਵੀ ਸਰ ਜਾਂਦਾ। ਅੱਜ ਕੱਲ੍ਹ ਲੋਕੀ ਕਿਡਨੀਆਂ ਬਦਲ ਲੈਂਦੇ ਨੇ, ਇੱਕ ਕਿਡਨੀ ਡੈਮੇਜ ਹੋ ਗਈ ਹੈ, ਇੱਕ ਕਿਡਨੀ ਨਾਲ ਸਰ ਰਿਹਾ। ਪਰ ਪਰਮੇਸ਼ਰ ਉਹ ਹਸਤੀ ਹੈ ਜਿਹਦੇ ਬਿਨਾਂ ਸਰ ਹੀ ਨਹੀਂ ਸਕਦਾ, ਕਿਉਂਕਿ ਉਹਦੇ ਆਸਰੇ ਪ੍ਰਾਣ ਚੱਲ ਰਹੇ ਨੇ। ਹੱਥ ਤੋਂ ਬਿਨਾਂ ਜੂ ਲਵਾਂਗੇ, ਦੋਵੇਂ ਹੱਥ ਨਾ ਰਹਿਣ ਤਾਂ ਵੀ ਜੂ ਲਵਾਂਗੇ, ਦੋਵੇਂ ਲੱਤਾਂ ਨਾ ਰਹਿਣ ਤਾਂ ਵੀ ਜੂ ਲਵਾਂਗੇ, ਪਰ ਵਾਹਿਗੁਰੂ ਜੀ ਤੇਰੇ ਤੋਂ ਬਿਨਾਂ ਕਿਵੇਂ ਜੀਵਾਂਗੇ? ਸਾਹਿਬਾਂ ਨੇ ਬਚਨ ਬੜਾ ਪਿਆਰਾ ਬਖਸ਼ਿਸ਼ ਕੀਤਾ, ਇਸ ਅਵਸਥਾ ਨੂੰ ਸਮਝਣ ਦਾ ਯਤਨ ਕਰਿਓ ਮੇਰੇ ਵਾਹਿਗੁਰੂ ਪ੍ਰੀਤਮ ਜੀ, ਤੇਰੇ ਤੋਂ ਬਿਨਾਂ ਨਹੀਂ ਸਰ ਸਕਦਾ, ਹੱਥਾਂ ਤੋਂ ਬਿਨਾਂ ਸਰ ਸਕਦਾ, ਅੱਖਾਂ ਤੋਂ ਬਿਨਾਂ ਸਰ ਸਕਦਾ, ਕੰਨਾਂ ਤੋਂ ਬਿਨਾਂ ਸਰ ਸਕਦਾ, ਜੀਭ ਨਹੀਂ ਹੁੰਦੀ ਲੋਕਾਂ ਦੀ, ਜੀਭ ਤੋਂ ਬਿਨਾਂ ਸਰ ਸਕਦਾ, ਪਰ ਤੁਝ ਬਿਨ ਕਿਉਂ ਸਰੈ? ਮੋਹੇ ਮੱਛਲੀ ਤੁਮ ਨੀਰ, ਤੁਝ ਬਿਨ ਕਿਉਂ ਸਰੈ? ਸਭ ਕੁਝ ਤੋਂ ਬਿਨਾਂ ਸਰ ਸਕਦਾ, ਪਰ ਕੋਈ ਕਹੇ ਵੀ ਮੱਛੀ ਪਾਣੀ ਤੋਂ ਬਿਨਾਂ ਜੂਲੇ ਕਿਵੇਂ ਸਰ ਸਕਦਾ ਸਾਸ? ਇਸੇ ਲਈ ਤਾਂ ਕਿਹਾ ਵੀ ਆਖਾਂ ਜੀਵਾਂ ਵਿਸਰੈ, ਮਰ ਜਾਵਾਂਗੇ, ਆਤਮਕ ਮੌਤੇ ਮਰ ਜਾਵਾਂਗੇ, ਜ਼ਮੀਰ ਮਿਟ ਜਾਵੇਗੀ, ਮਰ ਜਾਵੇਗੀ ਗੁਰਮੁਖੋ, ਅੰਦਰੋਂ ਅਸੀਂ ਜ਼ਿੰਦਗੀ ਖੋ ਬੈਠਾਂਗੇ ਜੇ ਵਾਹਿਗੁਰੂ ਵਿਸਰ ਗਿਆ। ਪ੍ਰੀਤਮ ਕਿਉਂ ਵਿਸਰੈ ਮੇਰੇ ਪ੍ਰਾਣ ਆਧਾਰਾ? ਪ੍ਰੀਤਮ ਕਿਉਂ ਵਿਸਰੈ? ਵਾਹਿਗੁਰੂ ਕਿਉਂ ਭੁੱਲੇ? ਉਹਦੇ ਬਿਨਾਂ ਨਹੀਂ ਸਰ ਸਕਦਾ। ਮੋਏ ਚਾਤਰ, ਅਸੀਂ ਬੰਬੀਹੇ ਦੀ ਤਰ੍ਹਾਂ ਹਾਂ ਅਤੇ ਤੁਸੀਂ ਬੂੰਦ ਹੋ, ਤ੍ਰਿਪਤੋਂ ਮੁੱਖ ਪਰੈ, ਤਾਂ ਤ੍ਰਿਪਤੀ ਹੁੰਦੀ ਹੈ ਜਦੋਂ ਇਹ ਬੂੰਦ ਮੁੱਖ ਵਿੱਚ ਪਵੇ, ਤੁਝ ਬਿਨ ਕਿਉਂ ਸਰੈ? ਵਾਹਿਗੁਰੂ ਜੀ ਤੇਰੀ ਯਾਦ ਤੋਂ ਬਿਨਾਂ ਜੀਵਨ ਅਧੂਰਾ ਹੈ, ਜੀਵਨ ਮਰਿਆਂ ਦੇ ਬਰਾਬਰ ਹੈ, ਜ਼ਿੰਦਗੀ ਔਗੁਣਾਂ ਨਾਲ ਭਰੀ ਹੋਈ ਹੈ, ਜ਼ਿੰਦਗੀ ਭਰਮਾਂ ਵਿੱਚ ਭਟਕਣ ਵਾਲੀ ਹੈ, ਇਸ ਵਾਸਤੇ ਇਸ ਯਾਦ ਤੋਂ ਬਿਨਾਂ ਨਹੀਂ ਜੀਵਿਆ ਜਾ ਸਕਦਾ।
ਜਾ ਕੇ ਭਗਤ ਕਰੇ ਜਨ ਪੂਰੇ, ਮਨ ਜਨ ਸੇਵੇ ਗੁਰ ਵਿਚਾਰ।
ਹੁਣ ਇਹ ਬਚਨ ਨੂੰ ਥੋੜ੍ਹਾ ਜਿਹਾ ਸਮਝ ਲੈਣਾ। ਜਾਂ ਕੀ ਭਗਤ, ਭਗਤ ਦੇ ਤੱਤੇ ਉੱਤੇ ਸਿਹਾਰੀ ਲੱਗੀ ਹੋਈ ਹੈ, ਸੰਬੰਧਕ ਵਾਚਕ ਸ਼ਬਦ ਹੈ। ਜਿਹਦੀ ਭਗਤੀ ਕੀਤਿਆਂ, ਅਰਥ ਵਿਦਵਾਨਾਂ ਨੇ ਇਹ ਵੀ ਕੀਤੇ ਨੇ ਕਿ ਜਾਂ ਕੀ ਭਗਤ ਕਰੈ ਜਨ ਪੂਰੇ, ਪੂਰੇ ਪੁਰਖ ਉਹਦੀ ਭਗਤੀ ਕਰਦੇ ਨੇ। ਪਰ ਜੋ ਸਾਹਿਬ ਸੋਝੀ ਦੇ ਰਹੇ ਨੇ ਨਾ, ਜੋ ਅੰਦਰੋਂ ਆਵਾਜ਼ ਆ ਰਹੀ ਹੈ, ਇੱਦਾਂ ਲੱਗਦਾ ਵੀ ਅਰਥ ਇਹ ਬਣਦੇ ਨੇ ਕਿ ਜਿਹਦੀ ਭਗਤੀ ਕੀਤਿਆਂ ਅਧੂਰਾ ਵੀ ਪੂਰਾ ਹੋ ਜਾਂਦਾ, ਜਿਹਦੀ ਭਗਤੀ ਦੇ ਦੁਆਰਾ। ਜਾਂ ਕੀ ਭਗਤ ਕਰੈ ਜਨ ਪੂਰੇ, ਜਿਹੜੇ ਅਧੂਰੇ ਨੇ ਉਹ ਵੀ ਪੂਰੇ ਹੋ ਜਾਂਦੇ ਆ। ਇੱਥੇ ਮੈਂ ਮਾਫ਼ੀ ਮੰਗ ਕੇ ਇੱਕ ਬੇਨਤੀ ਕਰਨੀ ਚਾਹੁੰਦਾ, ਸਾਧ ਸੰਗਤ ਸਾਰੀ ਜ਼ਿੰਦਗੀ ਨਸ਼ਿਆਂ ਵਿੱਚ ਗਲਤਾਨ, 80-80, 90-90 ਸਾਲ ਤੱਕ ਜਿਹਨਾਂ ਬੰਦਿਆਂ ਨੂੰ ਜ਼ਿੰਦਗੀ ਦੀ ਸੋਝੀ ਨਹੀਂ ਆਈ, ਜ਼ਿੰਦਗੀ ਨਰਕ ਵਰਗੀ ਭੋਗ ਕੇ ਚਲੇ ਜਾਣ, ਅਤੇ ਅਸੀਂ ਮਰਦਿਆਂ ਦੇ ਉਹਨਾਂ ਦੇ ਵੀ ਕਾਰਡ ਉੱਤੇ ਲਿਖਾ ਦਿੰਦੇ ਹਾਂ ਵੀ ਬਾਪੂ ਪੂਰਾ ਹੋ ਗਿਆ। ਮੇਰਾ ਸਤਿਗੁਰੂ ਕਹਿੰਦਾ ਪੂਰਾ ਇੱਦਾਂ ਨਹੀਂ ਹੋਇਆ ਜਾਂਦਾ, ਵੀ ਜ਼ਿੰਦਗੀ ਔਗਣਾਂ ਵਿੱਚ ਗਲਤਾਨ ਹੋਵੇ ਅਤੇ ਬੰਦਾ ਮਰ ਗਿਆ ਅਤੇ ਅਸੀਂ ਕਹਿ ਦਿੱਤਾ ਜੀ ਪੂਰਾ ਹੋ ਗਿਆ, ਬਜ਼ੁਰਗ ਪੂਰਾ ਹੋ ਗਿਆ। ਪੂਰੇ ਕੌਣ ਹੁੰਦੇ ਨੇ? ਜਿਹੜੇ ਪੂਰੇ ਦੇ ਲੜ ਲੱਗ ਜਾਂਦੇ ਨੇ। ਅਧੂਰਿਆਂ ਦੇ ਦਰ 'ਤੇ ਭਟਕਣ ਵਾਲੇ ਲੋਕ ਕਿਵੇਂ ਪੂਰੇ ਹੋ ਜਾਣਗੇ ਸਾਧ ਸੰਗਤ? ਅਧੂਰੇ ਕੌਣ ਨੇ? ਜਿਹੜੇ ਕਾਲ ਤੋਂ ਮੁਕਤ ਨਹੀਂ ਹੋਏ, ਜਿਹੜੇ ਘੜੇ ਹੋਏ ਭੱਜ ਜਾਣੇ ਨੇ, ਜਿਹੜੇ ਜਨਮੇ ਹੋਏ ਮਰ ਜਾਣੇ ਨੇ, ਅਤੇ ਅਧੂਰਿਆਂ ਦੇ ਪਿੱਛੇ ਲੱਗਣ ਵਾਲੇ ਕਿਵੇਂ ਪੂਰੇ ਹੋ ਸਕਦੇ ਨੇ? ਮੇਰਾ ਵਾਹਿਗੁਰੂ ਪੂਰਾ ਅਤੇ ਉਹਦੀ ਭਗਤੀ ਕਰਨ ਵਾਲੇ, ਮੇਰਾ ਰਾਮ ਜੀ, ਮੇਰਾ ਖੁਦਾ, ਮੇਰਾ ਪਰਮੇਸ਼ਰ ਪੂਰਾ ਅਤੇ ਉਹਦੀ ਬੰਦਗੀ ਕਰਨ ਵਾਲੇ, ਉਹਦੀ ਇਬਾਦਤ ਕਰਨ ਵਾਲੇ, ਉਹ ਪੂਰੇ ਹੋ ਗਏ। ਆਹ ਸਾਡਾ ਮਨੋਰਥ ਹੈ। ਅਸੀਂ ਜਿਉਂਦੇ ਜੀ ਪੂਰੇ ਹੋ ਜਾਈਏ, ਮਰਿਆਂ ਦੇ ਬਾਅਦ ਲਿਖ ਲਿਖ ਕੇ ਲਾ ਦਿੱਤਾ ਵੀ ਬੁੜਾ ਪੂਰਾ ਹੋ ਗਿਆ, ਕਿਹਨੇ ਪੁੱਛਣਾ ਗੁਰਮੁਖੋ ਪੂਰਾ ਹੋ ਗਿਆ ਕਿ ਅਧੂਰਾ ਹੋ ਗਿਆ। ਢੰਡੋਰਾ ਪਿੱਟਦੇ ਫਿਰਦੇ ਹਾਂ ਵੀ ਸਾਡੇ ਬਜ਼ੁਰਗ ਸੱਚਖੰਡ ਪਿਆਨਾ ਕਰਕੇ ਸਵਰਗ ਸੁਧਾਰ ਗਏ। ਅਧੂਰੀ ਜ਼ਿੰਦਗੀ ਲੈ ਕੇ ਜਾਣ ਵਾਲਾ ਬੰਦਾ ਕਦੀ ਅਧੂਰਾ ਕੁਝ ਸੋਭਾ ਪਾਉਂਦਾ? ਅਧੂਰੀ ਕਵਿਤਾ, ਅਧੂਰੀ ਪੇਂਟਿੰਗ, ਅਧੂਰੀ ਬਿਲਡਿੰਗ ਕਦੀ ਸੋਭਾ ਪਾਈ ਉਹਨੇ? ਕਿਤੇ ਮਾਣ ਪਾਇਆ ਸਾਧ ਸੰਗਤ? ਅਧੂਰੇ ਬੰਦੇ ਨੂੰ ਨਾ ਲੋਕ ਵਿੱਚ ਮਾਣ ਤੇ ਨਾ ਪਰਲੋਕ ਵਿੱਚ ਮਾਣ। ਦੁਨੀਆਂ ਦੀ ਕੋਈ ਵੀ ਸ਼ੈ ਅਧੂਰੀ ਜਿਹੜੀ ਹੈ ਉਹ ਕਈ ਵਾਰੀ ਸਹੀ ਰਸਤਾ ਦੱਸਣ ਦੀ ਬਜਾਏ ਕੁਰਾਹੇ ਪਾ ਦਿੰਦੀ ਹੈ। ਅੱਖਰ ਇੱਕ ਗਲਤ ਲਿਖਿਆ ਹੋਵੇ ਨਾ ਤੇ ਬੰਦਾ ਸਹੀ ਪਾਸੇ ਜਾਂਦਾ ਹੁੰਦਾ, ਗਲਤ ਪਾਸੇ ਤੁਰ ਪੈਂਦਾ, ਕਹਿੰਦਾ ਮੈਨੂੰ ਭੁਲੇਖਾ ਲੱਗ ਗਿਆ। ਸੋ ਜ਼ਿੰਦਗੀ ਵਿੱਚ ਭਟਕਣਾ ਹੈ ਜੇ ਅਸੀਂ ਅਧੂਰਿਆਂ ਦੇ ਪਿੱਛੇ ਲੱਗੇ ਹੋਏ ਹਾਂ। ਹਿਰਦੇ ਦੇ ਅੰਦਰ ਪ੍ਰਕਾਸ਼ ਉੱਦਣ ਹੀ ਹੋਣਾ, ਇਹ ਗੁਬਾਰ ਵਿੱਚੋਂ ਉੱਦਣ ਹੀ ਨਿਕਲਾਂਗੇ ਜਿਹਦੇ ਵਿੱਚੋਂ ਦੈਵੀ ਤਾਕਤਾਂ ਨਹੀਂ ਨਿਕਲ ਸਕੀਆਂ। ਅਸੀਂ ਗੁਬਾਰ ਵਿੱਚੋਂ ਉਦੋਂ ਨਿਕਲਾਂਗੇ ਜਦੋਂ ਗੁਰ ਪੂਰਾ ਭੇਟਿਓ ਵਡਭਾਗੀ ਮਨੇ ਭਇਆ ਪ੍ਰਗਾਸਾ। ਇਹ ਪੂਰੇ ਗੁਰੂ ਦੀ ਨਿਸ਼ਾਨੀ ਹੈ ਕਿ ਸਤਿਗੁਰ ਮੇਰਾ ਸਦਾ ਸਦਾ ਅਧੂਰਾ ਤੇ ਜੰਮਿਆ ਤੇ ਮਰ ਗਿਆ। ਇੱਕੋ ਸਿਮਰੋ ਨਾਨਕਾ ਜੋ ਜਲ ਥਲ ਰਿਹਾ ਸਮਾਏ, ਦੂਜਾ ਕਾਹੇ ਸਿਮਰੀ ਹੈ ਜੋ ਜੰਮੈ ਤੇ ਮਰ ਜਾਏ। ਇਹ ਪੂਰੇ ਦੀ ਨਿਸ਼ਾਨੀ ਹੈ ਕਿ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਉਹ ਅਵਨਾਸ਼ੀ ਪੁਰਖ ਹੈ ਸਭ ਮੈਂ ਰਿਹਾ ਸਮਾਏ। ਦੁਨੀਆਂ ਉੱਤੇ ਬੜੇ ਰੱਬ ਆਏ, ਦੁਨੀਆਂ ਉੱਤੇ ਬੜੇ ਗੁਰੂ ਬਣ ਬਣ ਕੇ ਵੀ ਆ ਰਹੇ ਨੇ, ਪਰ ਸਿੱਖ ਵਾਸਤੇ ਗੁਰਮੁਖੋ ਪਰਮੇਸ਼ਰ ਅਜੂਨੀ, ਪਰਮੇਸ਼ਰ ਪੂਰਾ ਤੇ ਗੁਰ ਪਰਮੇਸ਼ਰ ਨਾ ਹੀ ਭੇਦ, ਕੋਈ ਅੰਤਰ ਨਹੀਂ। ਇੱਕ ਬੇਨਤੀ ਤੁਹਾਡੇ ਚਰਨਾਂ ਵਿੱਚ ਮੈਂ ਕਰਨੀ ਚਾਹੁੰਦਾ, ਅੱਗੇ ਵੀ ਮੈਂ ਬੇਨਤੀ ਕੀਤੀ ਸੀ ਇਸ ਸਟੇਜ ਤੋਂ ਕਿ ਸਿੱਖ ਦਾ ਸਿਦਕ ਇੰਨਾ ਪਰਪੱਕ ਹੋਵੇ। ਅੱਜ ਹਨੇਰੀਆਂ ਬਹੁਤੀਆਂ ਝੁੱਲ ਰਹੀਆਂ ਨੇ, ਇਸ ਲਈ ਮੈਂ ਜ਼ਿਆਦਾ ਜ਼ੋਰ ਦੇ ਰਿਹਾ। ਸਾਧ ਸੰਗਤ ਸਾਨੂੰ ਕਦਮਾਂ ਤੋਂ ਥੜਕਾਉਣ ਵਾਸਤੇ ਤੂਫਾਨ ਬਹੁਤੇ ਆ ਰਹੇ ਨੇ ਤੇ ਜਿਹੜੇ ਫਲ ਡਾਲੀ ਨਾਲ ਜੁੜੇ ਰਹਿੰਦੇ, ਬਾਬਾ ਕਬੀਰ ਸਾਹਿਬ ਕਹਿੰਦੇ ਰਸ ਉਹਨਾਂ ਦੇ ਅੰਦਰ ਹੀ ਪੈਂਦਾ ਜਿਹੜੇ ਟੁੱਟ ਜਾਂਦੇ ਨੇ, ਉਹ ਰੁਲ ਜਾਂਦੇ। ਗੁਰੂ ਕੇ ਪਿਆਰੇ ਸਿੱਖੋ, ਸਿੱਖ ਨੂੰ ਕੋਈ ਆ ਕੇ ਸੁਨੇਹਾ ਦੇਵੇ ਵੀ ਤੇਰੇ ਗੁਆਂਢ ਵਿੱਚ, ਤੇਰੇ ਨਾਲ ਦੇ ਪਿੰਡ ਵਿੱਚ, ਤੇਰੇ ਨਾਲ ਦੇ ਮੁਹੱਲੇ ਵਿੱਚ ਰੱਬ ਆ ਗਿਆ, ਧਰਤੀ ਤੇ ਰੱਬ ਆਪ ਆਇਆ, ਦੁਨੀਆਂ ਸਾਰੀ ਦਰਸ਼ਨ ਕਰ ਰਹੀ ਹੈ, ਤੂੰ ਵੀ ਕਰ ਲੈ। ਤੇ ਸਿੱਖ ਸਿਦਕੀ ਹੋਵੇ, ਭਾਈ ਤਿਲਕੂ ਜੀ ਵਰਗਾ, ਉਹ ਕਹੇ ਭਾਵੇਂ ਰੱਬ ਆਪ ਵੀ ਮੈਨੂੰ ਆ ਕੇ ਕਹੇ ਮੇਰਾ ਰੱਬ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ, ਮੈਂ ਕਿਸੇ ਰੱਬ ਦੇ ਦਰਸ਼ਨ ਨਹੀਂ ਲੋਚਦਾ। ਕਿਉਂਕਿ ਸਿੱਖ ਰੋਜ਼ ਪੜ੍ਹਦਾ ਕਿ ਤਿਸ ਜੇਵਡ ਅਵਰ ਨਾ ਕੋਏ, ਸਿੱਖ ਰੋਜ਼ ਇਹ ਦ੍ਰਿੜ ਕਰਦਾ ਤੇ ਮੇਰਾ ਜੀ ਕਰਦਾ ਅਸੀਂ ਵੀ ਸਾਰੇ ਦ੍ਰਿੜ ਕਰੀਏ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵਡ ਅਵਰ ਨਾ ਕੋਏ, ਤਿਸ ਜੇਵਡ ਅਵਰ ਨਾ ਕੋਏ। ਹੁਣ ਤਿਸ ਜੇਵੜ ਦਾ ਅਰਥ ਜ਼ਰੂਰ ਸਮਝ ਲੈਣਾ, ਸਾਰੀ ਦੁਨੀਆਂ ਆਦਰ ਯੋਗ ਹੈ ਤੇ ਆਦਰ ਕਰਨਾ ਸਾਨੂੰ ਗੁਰੂ ਨੇ ਸਿਖਾਇਆ, ਪਰ ਬਰਾਬਰੀ ਕੋਈ ਨਹੀਂ ਕਰ ਸਕਦਾ ਮੇਰੇ ਗੁਰੂ ਦੀ। ਬਾਣੀ ਦੀ ਬਰਾਬਰੀ ਕਰਨ ਵਾਲਾ ਉਹ ਕੋਈ ਦੂਜਾ ਨਹੀਂ ਹੋ ਸਕਦਾ ਸਾਧ ਸੰਗਤ ਸਾਡੀਆਂ ਨਜ਼ਰਾਂ ਵਿੱਚ। ਇਹ ਹੈ ਸਿੱਖ ਦਾ ਸਿਰ। ਜਦੋਂ ਪੂਰੇ ਦੇ ਲੜ ਲੱਗਿਆ ਉਦੋਂ ਅਧੂਰਾ ਵੀ ਪੂਰਾ ਹੋ ਗਿਆ। ਇਹ ਸ਼ਕਤੀ ਹੈ ਉਹਦੀ ਯਾਦ ਦੀ, ਜਾਂ ਕੀ ਭਗਤ ਕਰੈ ਜਨ ਪੂਰੇ, ਉਹ ਪੂਰਾ ਤੇ ਉਹਦੇ ਗੁਣਾਂ ਨੂੰ ਚੇਤੇ ਕਰਨ ਵਾਲਾ ਵੀ ਪੂਰਾ ਹੋ ਜਾਂਦਾ। ਸੇਵਕ ਜਨ ਪੂਰੇ ਹੋ ਗਏ, ਸੇਵੈ ਗੁਰ ਵਿਚਾਰ, ਕਿਵੇਂ ਸਿਮਰਦੇ ਨੇ ਜਦੋਂ ਗੁਰੂ ਦੀ ਵਿਚਾਰ ਹਿਰਦੇ ਅੰਦਰ ਵਸ ਜਾਵੇ।
ਰਹਾਓ,
ਇਹ ਕੇਂਦਰੀ ਭਾਵ ਸਾਹਿਬ ਸਮਝਾ ਰਹੇ ਨੇ।
ਰਵ ਸਸ ਦੀਪਕ ਜਾ ਕੇ ਤ੍ਰਿਭਵਨ, ਏਕਾ ਜੋਤ ਮੁਰਾਰ।
ਕੈਸੀ ਉਹ ਵਿਸਮਾਦੀ ਜੋਤ ਹੈ ਸਾਧ ਸੰਗਤ, ਕੈਸਾ ਉਹ ਅਨੰਤ ਵਾਹਿਗੁਰੂ ਹੈ। ਉਹਨੂੰ ਕੰਧਾਂ ਵਿੱਚ ਕੈਦ ਕਰਕੇ ਧਰਮਾਂ ਦੀਆਂ ਲੜਾਈਆਂ ਨਾ ਪਾਓ ਵੀ ਮੇਰੇ ਵਾਲੇ ਇਸ ਕੋਠੜੀ ਵਿੱਚ ਮੇਰਾ ਭਗਵਾਨ, ਮੇਰੀ ਵਾਲੀ ਇਸ ਕੋਠੜੀ ਵਿੱਚ ਮੇਰਾ ਅੱਲਾ, ਮੇਰੀ ਇਸ ਕੋਠੜੀ 'ਚ ਮੇਰਾ ਵਾਹਿਗੁਰੂ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ ਕਿ ਭੋਲਿਓ, ਉਹ ਵਾਹਿਗੁਰੂ ਕਣ ਕਣ ਵਿੱਚ ਰਮਿਆ, ਉਹ ਰਾਮ ਜਰੇ ਜਰੇ ਵਿੱਚ ਵਸਿਆ ਹੋਇਆ, ਅਵਲ ਅੱਲਾ ਉਹਦਾ ਹੀ ਨੂਰ ਸਾਰੀ ਜਗ੍ਹਾ ਦੇ ਉੱਤੇ ਵਰਤ ਰਿਹਾ। ਤੇ ਆਹ ਦੀਵੇ, ਆਹ ਜੋਤਾਂ ਜਗਾ ਕੇ ਅਸੀਂ ਇੱਕ ਕੋਠੜੀ ਦੇ ਅੰਦਰ ਸੀਮਤ ਰੱਬ ਦੀ ਇਬਾਦਤ ਵਿੱਚ ਜੁੜੇ ਹੋਏ ਹਾਂ। ਕਿਤੇ ਆਪਣੀ ਸੋਚ ਨੂੰ ਵੱਡਿਆਂ ਕਰਕੇ ਵੇਖੋ, ਸਾਰੇ ਬ੍ਰਹਿਮੰਡ ਕਾਇਨਾਤ ਵਿੱਚ ਪਰਮੇਸ਼ਰ ਵਸਿਆ ਹੋਇਆ ਅਤੇ ਉਹਦੀ ਆਰਤੀ ਸਾਰੀ ਕਾਇਨਾਤ ਕਰ ਰਹੀ ਹੈ, ਸਾਰੀ ਕਾਇਨਾਤ ਉਹਦੀ ਆਰਤੀ ਕਰ ਰਹੀ ਹੈ। ਜਿਨ੍ਹਾਂ ਦੇ ਕੋਲ ਦ੍ਰਿਸ਼ਟੀ ਹੈ ਨਾ, ਉਹ ਵੇਖ ਸਕਦੇ ਆ। ਰੱਬ ਸੱਸ ਦੀਪਕ ਜਾਂ ਕਿ ਤ੍ਰਿਭਵਨ, ਉਹ ਕਿੰਨਾ ਵੱਡਾ ਕਿ ਸੂਰਜ ਤੇ ਚੰਦਰਮਾ ਜਿਹਦੇ ਤਿੰਨਾਂ ਭਵਨਾਂ ਦੇ ਦੀਵੇ ਬਣ ਕੇ ਪ੍ਰਕਾਸ਼ ਕਰ ਰਹੇ ਨੇ, ਉਹ ਆਪ ਕਿੱਦਾਂ ਵੱਡਾ ਹੋਏਗਾ? ਸਾਡੀ ਧਰਤੀ ਤੋਂ ਅਨੰਤ ਗੁਣਾ ਸੂਰਜ ਵੱਡਾ ਹੈ ਤੇ ਜਿਹਦੇ ਦਰ ਦੇ ਇਹ ਦੀਵੇ ਨੇ, ਉਹ ਆਪ ਕਿੱਡਾ ਬੇਸ਼ੁਮਾਰ ਹੋਏਗਾ। ਏਕਾ ਜੋਤ ਮੁਰਾਰ, ਏਕਾ ਜੋਤ, ਆਹ ਗੱਲ ਪੱਲੇ ਚ ਬੰਨਣੀ ਹੈ। ਇਹ ਗੱਲ ਨੇ ਸਾਡੇ ਅੰਦਰੋਂ ਨਫ਼ਰਤ ਖਤਮ ਕਰਨੀ ਹੈ, ਈਰਖਾ ਖਤਮ ਕਰਨੀ ਹੈ, ਵਖਰੇਵੇਂ ਖਤਮ ਕਰਨੇ ਨੇ, ਵੰਡੀਆਂ ਖਤਮ ਕਰਨੀਆਂ ਨੇ ਕਿ ਸਭ ਮੈਂ ਜੋਤ, ਜੋਤ ਹੈ ਸੋਈ। ਇੱਕ ਜੋਤ ਸਾਰੇ ਪਰਮੇਸ਼ਰ ਸਾਰੀ ਕਾਇਨਾਤ ਵਿੱਚ ਵਾਹਿਗੁਰੂ ਜੀ ਦੀ ਵਰਤ ਰਹੀ ਹੈ। ਸਾਰੀ ਖੇਡ ਉਹ ਆਪ ਰਚਣ ਵਾਲਾ ਹੈ ਤੇ ਸਾਰੀ ਖੇਡ ਰਚ ਕੇ ਮੇਰਾ ਪਰਮੇਸ਼ਰ ਆਪ ਸਾਰਿਆਂ 'ਚ ਵਰਤ ਰਿਹਾ, ਸਭ ਤੋਂ ਨਿਰਲੇਪ ਹੈ। ਇੱਕ ਜੋਤ ਦਾ ਪ੍ਰਕਾਸ਼ ਸਾਰੀ ਕਾਇਨਾਤ ਵਿੱਚ ਹੈ।
ਗੁਰਮੁਖ ਹੋਏ ਸੋ ਅਹਿਨਸ ਨਿਰਮਲ, ਮਨਮੁਖ ਰਹਿਣ ਅੰਧਾਰ।
ਜਿਹੜੇ ਗੁਰੂ ਦੇ ਸਨਮੁਖ ਨੇ ਉਹ ਦਿਨ ਰਾਤ ਉਜਲਾ ਨਿਰਮਲ ਜੀਵਨ ਜਿਉਂਦੇ ਨੇ, ਜਿਹੜੇ ਮਨ ਦੇ ਪਿੱਛੇ ਲੱਗ ਕੇ ਤੁਰਦੇ ਨੇ ਉਹਨਾਂ ਦਾ ਜੀਵਨ ਅੰਧਕਾਰ ਵਿੱਚ ਰਹਿਣ ਅੰਧਾਰ, ਹਨੇਰੀ ਰਾਤ 'ਚ ਭਟਕਦਿਆਂ ਬੀਤ ਰਿਹਾ ਮਨਮੁਖ ਦਾ। ਗੁਰੂ ਜੋ ਕਹਿ ਰਿਹਾ ਨਾ, ਉਹਦੇ ਪਿੱਛੇ ਲੱਗ ਕੇ ਤੁਰੇਗਾ, ਉਜਲਾ ਮੁਖ, ਰੋਸ਼ਨ ਦਿਮਾਗ ਹੋਵੇਗਾ। ਤੇ ਜੇ ਮਨ ਦੇ ਪਿੱਛੇ ਲੱਗ ਗਿਆ, ਸਾਰੀ ਜ਼ਿੰਦਗੀ ਗੁਬਾਰ ਵਿੱਚ, ਅੰਧਕਾਰ ਵਿੱਚ, ਅਗਿਆਨਤਾ ਵਿੱਚ ਗੁਜ਼ਾਰੇਗਾ।
ਸਿੱਧ ਸਮਾਧ ਕਰਹੇ ਨਿਤ ਝਗਰ, ਦੋਹ ਲੋਚਨ ਕਿਆ ਹੀ ਰਹਿ।
ਸਮਾਧੀਆਂ ਸਰੀਰ ਦੀ ਕਿਰਿਆ, ਯੋਗ ਸਿੱਧ ਆਸਨ 84 ਇਹ ਵੀ ਕਰ ਰਹੇ ਆ। ਹੁਣ ਇਹ ਸਰੀਰ ਦੀ ਕਿਰਿਆ ਕਰਕੇ ਰੱਬ ਨਾਲ ਵੀ ਝਗੜਾ ਪਾ ਕੇ ਬੈਠਾ ਵੀ ਵੇਖਿਆ ਮੇਰੀ ਸਾਧਨਾ। ਪਰਮੇਸ਼ਰ ਦਾ ਮਿਲਾਪ ਸਰੀਰ ਦੀ ਕਿਰਿਆ ਨਹੀਂ ਹੈ। ਸਤਸੰਗਤ ਦੇਹੀ ਨੂੰ ਕਸ਼ਟ ਦਿੱਤਾ, ਉਲਟਾ ਲਟਕਿਆ, ਧੂਣੇ ਤਪੇ, ਸਰੀਰ ਸੁੱਕ ਗਿਆ, ਪਿੰਜਰ ਹੋ ਗਿਆ, ਕੀ ਰੱਬ ਖੁਸ਼ ਹੋ ਜਾਏਗਾ? ਹਾਂ ਮੈਂ ਮਾਰ, ਇਹਨੇ ਕੀ ਦਿੱਤਾ? ਨਿਮਖ ਨਿਮਖ ਕਰ ਸਰੀਰ ਕਟਾਵੈ, ਤੋ ਪੀ ਹਉਮੈ। ਨਾ ਉਜਲਾ ਹੋਇਆ, ਨਾ ਪਰਦਾ ਮਿਟਿਆ, ਹਉਮੈ ਦੀ ਮੈਲ ਨਹੀਂ ਮਿਟੀ। ਮੇਰੇ ਦਾਤਾ ਜੀ ਕਿਰਪਾ ਕਰ ਰਹੇ ਨੇ, ਕਹਿੰਦੇ ਇਹ ਝਗੜੇ ਰੱਬ ਨਾਲ ਨਾ ਪਾਏ ਤੇ ਤੇਰਾ ਹੰਕਾਰ ਵਧਾਉਣਗੇ, ਜਿਹੜੀਆਂ ਸਾਧਨਾਵਾਂ ਵਿੱਚ ਤੂੰ ਲੱਗਿਆ ਹੋਇਆ। ਇਹਨਾਂ ਦੋਵਾਂ ਅੱਖਾਂ ਦੇ ਨਾਲ ਕੀ ਵੇਖ ਸਕੇਗਾ? ਕਿਤੇ ਅੰਦਰਲੀਆਂ ਅੱਖਾਂ ਸੁਰਤ ਨੂੰ ਟਿਕਾ, ਉਹਨੂੰ ਖੋਲਣ ਦਾ ਯਤਨ ਕਰ। ਇਹ ਅੱਖਾਂ ਤੇਰੀਆਂ ਤੇਰੇ ਸਰੀਰ ਨੂੰ ਵੇਖ ਰਹੀਆਂ ਤੇ ਸਰੀਰ ਦੀ ਕਿਰਿਆ ਨੂੰ ਵੇਖ ਵੇਖ ਕੇ ਤੂੰ ਟੁੱਟਿਆ ਪਿਆ। ਇਹ ਬਾਹਰ ਮੁਖੀ ਬਿਰਤੀ ਦ੍ਰਿਸ਼ਟੀ ਦੇ ਨਾਲ ਕੁਝ ਨਹੀਂ ਜਾਣ ਸਕੇਗਾ।
ਅੰਤਰ ਜੋਤ ਸ਼ਬਦ ਧੁਨ ਜਾਗੈ, ਸਤਿਗੁਰ ਝਗੜ ਨਬੀਰੈ।
ਇਹ ਜਿਹੜਾ ਝਗੜਾ ਪਾ ਕੇ ਹਉਮੈ ਦਾ ਝਗੜਾ, ਸਿੱਧ ਸਾਧਕ ਬਣਿਆ ਹੋਇਆ, ਸਿੱਧ ਸਾਧਕ ਬਣ ਕੇ ਝਗੜਾ ਹਉਮੈ ਦਾ ਪਿਆ, ਤੇ ਝਗੜੇ ਕੌਣ ਨਿਬੇੜੇਗਾ? ਸਤਿਗੁਰੂ ਨਿਬੇੜੇਗਾ। ਜਦੋਂ ਅੰਤਰ ਜੋਤ ਇਹ ਕਦੋਂ ਜਾਗੇਗੀ? ਸ਼ਬਦ ਧੁਨ ਜਾਗੈ, ਜੋਤ ਤੇ ਹੈ ਪਰ ਦਿਸ ਨਹੀਂ ਰਹੀ, ਕਦੋਂ ਦਿਸੇਗੀ? ਗੁਰਸਾਖੀ ਜੋਤ ਪ੍ਰਗਟ ਹੋਏ, ਜਦੋਂ ਸ਼ਬਦ ਨੇ ਅੰਦਰ ਗੁਰੂ ਕੀ ਮਤ ਦ੍ਰਿੜ ਕਰਵਾ ਦਿੱਤੀ। ਫਿਰ ਨਾ ਕੋ ਵੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮ ਕੋ ਬਣੇ ਆਈ। ਕੋਈ ਦੁਸ਼ਮਣ ਨਹੀਂ, ਕੋਈ ਵੈਰੀ ਨਹੀਂ, ਸਾਰਿਆਂ ਵਿੱਚ ਜੋਤ ਦਿਸ ਪੈਂਦੀ ਹੈ।
ਸੁਰ ਨਰ ਨਾਥ ਬੇਅੰਤ ਜੋਨੀ, ਸੱਚ ਮਹਿਲ ਪਾਰਾ।
ਦੁਨੀਆਂ ਤੇ ਦੇਵਤੇ ਵੀ ਆਏ, ਮਨੁੱਖ ਵੀ ਆਏ, ਸਾਰਿਆਂ ਦਾ ਅਨਾਥਾਂ ਦਾ ਨਾਥ ਪਰਮੇਸ਼ਰ ਹੈ। ਉਹ ਜੂਨਾਂ ਵਿੱਚ ਨਹੀਂ ਆਉਂਦਾ, ਉਹਦਾ ਸਥਿਰ ਮੁਕਾਮ ਹੈ ਤੇ ਉਹਦਾ ਕੋਈ ਪਾਰਾ ਵਾਰ ਨਹੀਂ।
ਨਾਨਕ ਸਹਿਜ ਮਿਲੇ ਜਗ ਜੀਵਨ, ਨਦਰ ਕਰੋ ਨਿਸਤਾਰਾ।
ਮੇਰੇ ਯਤਨ ਕੁਝ ਨਹੀਂ ਕਰ ਸਕਦੇ ਮਹਾਰਾਜ, ਆਪਣੀ ਨਦਰ ਕਰੋ, ਮੇਰੇ ਜੀਵਨ 'ਚ ਸਹਿਜ ਆਏ ਤੇ ਮੈਨੂੰ ਪਰਮੇਸ਼ਰ ਮਿਲ ਜਾਏ। ਮੇਰਾ ਗਿਆਨ, ਮੇਰੀ ਅਕਲ ਬਹੁਤ ਤੀਖਣ, ਤੇ ਮਹਾਰਾਜ ਕਹਿੰਦੇ ਬੜਾ ਕੁਝ ਹਾਸਲ ਕਰ ਲਿਆ ਪਰ ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਉਹ ਸੋਈ। ਦਾਤਾ ਜੀ, ਨਾਨਕ ਸਹਿਜ ਮਿਲੇ ਜਗ ਜੀਵਨ, ਉਹ ਅਡੋਲਤਾ ਮੈਨੂੰ ਬਖਸ਼ੋ ਤਾਂ ਕਿ ਮੈਂ ਭਟਕਣਾ ਤੋਂ ਬਚ ਕੇ ਸਥਿਰ ਹੋ ਕੇ ਸਥਿਰ ਵਾਹਿਗੁਰੂ ਜੀ ਨੂੰ ਪਾ ਸਕਾਂ।
ਸੁਰ ਨਰ ਨਾਥ ਬੇਅੰਤ ਜੋਨੀ, ਸਾਚੈ ਮਹਿਲ ਅਪਾਰਾ ਨਾਨਕ ਸਹਿਜ ਮਿਲੇ ਜਗ ਜੀਵਨ ਨਦਰ ਕਰੋ ਨਿਸਤਾਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।